ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਭ ਦਾਤਾ ਦਾਤਾਰ ਪਰਿਉ ਜਾਚਕ ਇੱਕ ਸਰਨਾ, ਮਿਲੈ ਦਾਨ ਸੰਤਰੇਨ ਜਿਹ ਲਗ ਪਉਜਲ ਸਰਨਾ। ਬਿਨਤ ਕਰਾਂ ਅਰਦਾਸ ਸੁਣੋ ਜੇ ਠਾਕੁਰ ਭਾਵੈ, ਤਿਹੋ ਦਰਸ ਮਨ ਚਾਉ ਭਗਤ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ, ਤਵ ਪ੍ਰਸਾਦ ਸਿਮਰਤੇ ਨਾਮੰ। ਨਾਨਕ ਕਿਰਪਾਲ ਹਰ ਹਰ ਗੁਰੰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਤਰ ਤਾਰੇ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ ਨ ਬੂਝ। ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਯਾਰਾ ਪਾਰ ਨਾ ਸੂਝ। ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ, ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਹੋਈ, ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦੀ ਪ੍ਰਾਪਤੀ ਹੋ ਰਹੀ ਹੈ। ਸਤਿਗੁਰਾਂ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹੋਏ ਨੇ। ਵਡਭਾਗੀ ਜਿਨ੍ਹਾਂ ਨੇ ਲਾਹੇ ਪ੍ਰਾਪਤ ਕੀਤੇ ਹਨ, ਦੀਵਾਨਾਂ ਦੇ ਵਿੱਚ ਨਿਤਨੇਮ ਦੇ ਪਾਠ ਉਪਰੰਤ ਆਪ ਜੀ ਨੇ ਰਾਗੀ ਸਿੰਘਾਂ ਦੀ ਰਚਨਾ ਤੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ, ਚੌਪੀ ਸਾਹਿਬ ਦੇ ਜਾਪ ਹੋਏ ਨੇ ਅਤੇ ਹੁਣ ਜੋ ਲੜੀਵਾਰ ਗੁਰਬਾਣੀ ਦੀ ਕਥਾ ਚੱਲਦੀ ਹੈ ਉਸ ਦੀ ਵਿਚਾਰ ਦਾ ਸਮਾਂ ਹੋਇਆ। ਆਓ ਕੁਝ ਕੁ ਸਮਾਂ ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ, ਕਥਾ ਵਿਚਾਰਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾਂ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।
ਸਾਰੰਗ ਰਾਗ ਦਾ ਨਾਮ ਹੈ ਮਹੱਲਾ ਪੰਜਵਾਂ, ਗੁਰੂ ਅਰਜਨ ਦੇ ਮਹਾਰਾਜ ਜੀ ਹਨ। ਦੂਜੇ ਕਰ ਸੁਰ ਤਾਲ ਵਿੱਚ ਸ਼ਬਦ ਗਾਉਣ ਦਾ ਉਪਦੇਸ਼ ਦਿੰਦੇ ਨੇ। ਸਿਰਲੇਖ ਦੇ ਹੇਠ ਉਪਦੇਸ਼ ਸ਼ਬਦ ਪ੍ਰਾਰੰਭ ਕਰਨ ਤੋਂ ਪਹਿਲਾਂ ਮਹਾਰਾਜ ਪਰਮੇਸ਼ਰ ਦਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤ ਤ੍ਰਈ ਕਾਲ ਬਾਅਦ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਐਸੇ ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ।
ਕੈਸੇ ਕਹੋ ਮੋਹੇ ਜੀ ਬੇਦਨਾਈ।
ਸੋ ਪਹਿਲੀ ਪੰਕਤੀ ਵਿਚ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਨ ਵਾਚਕ ਜਿਵੇਂ ਪ੍ਰਸ਼ਨ ਕਰੀਦਾ ਇਸ ਤਰੀਕੇ ਦੇ ਨਾਲ ਉਪਦੇਸ਼ ਬਖਸ਼ ਕੀਤਾ। ਕੈਸੇ ਕਹੋ ਮੋਹੇ ਜੀ ਬੇਦਨਾਈ, ਜਿਹੜੇ ਮੇਰੇ ਅੰਦਰ ਮਨ ਦੀ ਪੀੜਾ ਹੈ ਉਹ ਕਿਸ ਤਰ੍ਹਾਂ ਦੱਸਾਂ ਭਾਈ, ਕਿੰਨੀ ਕੁ ਪੀੜਾ ਭਾਵ ਕੇ ਦੱਸੀ ਨਹੀਂ ਜਾ ਸਕਦੀ, ਜਨਤਾ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਸੋ ਪ੍ਰੀਤਮ ਦੇ ਨਾਲੋਂ ਵਿਛੋੜਾ ਪੈ ਗਿਆ ਹੈ, ਜਿਹਦੇ ਨਿੱਤ ਦਰਸ਼ਨ ਕਰਦੇ ਸੀ ਹੁਣ ਉਹਦੇ ਦਰਸ਼ਨ ਨਹੀਂ ਹੁੰਦੇ, ਦੂਰ ਹਾਂ। ਸੋ ਇਸ ਤਰੀਕੇ ਦੇ ਨਾਲ ਇਹ ਬਿਰਹੋਂ ਦਾ ਜਿਹੜਾ ਵਿਛੋੜਾ ਹੈ, ਇਹ ਪੀੜਾ ਜਿਹੜੀ ਅਕਹਿ ਹੈ ਤੇ ਦੱਸੀ ਨਹੀਂ ਜਾ ਸਕਦੀ। ਸੋ ਇਹ ਨਿਸ਼ਾਨੀਆਂ ਹੁੰਦੀਆਂ ਨੇ ਪਰਮੇਸ਼ਰ ਦੇ ਨਾਲ ਜੋ ਪ੍ਰੇਮ ਕਰਨ ਵਾਲੇ ਨੇ। ਬਿਰਹਾ ਬਿਰਹਾ ਯਾਕੀ ਹੈ, ਬਿਰਹਾ ਤੂੰ ਸੁਲਤਾਨ, ਪਹਿਲੇ ਨੰਬਰ ਤੇ ਇਹ ਹੀ ਪਤਾ ਲੱਗਦਾ ਵਿਛੋੜੇ ਦਾ। ਵਾਹਿਗੁਰੂ ਦੇ ਨਾਲੋਂ ਅਸੀਂ ਵਿਛੜੇ ਹੋਏ ਹਾਂ, ਸਾਡੀ ਜੋਤ ਆਤਮਾ ਪਰਮਾਤਮਾ ਦੇ ਨਾਲੋਂ ਵਿਛੜੀ ਹੋਈ ਹੈ। ਵਿਛੋੜੇ ਦਾ ਗਿਆਨ ਹੁੰਦਾ ਤਾਂ ਹੀ ਫਿਰ ਮਿਲਾਪ ਦੇ ਵਾਸਤੇ ਯਤਨ ਕੀਤਾ ਜਾ ਸਕਦਾ, ਫਿਰ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਰਸਤੇ ਉਸ ਰਸਤੇ ਉੱਪਰ ਤੁਰਿਆ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਨੌ ਨਿਸ਼ਾਨੀਆਂ ਇਹਨਾਂ ਦੀਆਂ ਮੰਨੀਆਂ ਜਾਂਦੀਆਂ, ਜਿਹਨਾਂ ਦਾ ਪ੍ਰੇਮ ਹੈ ਪਰਮੇਸ਼ਰ ਦੇ ਨਾਲ, ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੀਤੀ ਹੈ। ਸੋ ਦਰਸ਼ਨਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਸੋ ਆ ਸ਼ਰਦੋ ਰੰਗ ਜਿਰਦੋ ਚਸ਼ਮ ਤਾਰ ਕੰਮ ਗੁਫਤਨੋ ਕੰਮ ਖੁਰਦਨੋ ਪਾਪ ਸ਼ਹਰਾਮ ਇੰਤਜ਼ਾਰੀ ਬੇਕਰਾਰੀ ਦਸਤ ਸਾਧ। ਇਸ ਤਰੀਕੇ ਦੇ ਨਾਲ ਇਹ ਇਸ ਤਰ੍ਹਾਂ ਦੀ ਹਾਲਤ ਹੋ ਜਾਇਆ ਕਰਦੀ ਹੈ ਜਦੋਂ ਦਰਸ਼ਨ ਨਾ ਹੋਣ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਤਾ ਪ੍ਰਤੀ ਦਰਸ਼ਨ ਕਰਦੇ ਨੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ। ਜਦੋਂ ਮਹਾਰਾਜ ਨੂੰ ਲਾਹੌਰ ਭਾਈ ਸਹਾਰੀ ਮੱਲ ਦੇ ਪੁੱਤਰ ਦੇ ਵਿਆਹ ਤੇ ਭੇਜਿਆ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੀ ਹਾਲਤ ਇਸੇ ਤਰ੍ਹਾਂ ਦਰਸਾਈ ਸੀ। ਸੋ ਦਰਸ਼ਨਾਂ ਦੀ ਮਨ ਦੇ ਵਿੱਚ ਹਰ ਵਕਤ ਚਿਤਵਨੀ ਲੱਗੀ ਰਹਿੰਦੀ ਸੀ, ਪਰ ਹੁਕਮ ਮੇਟ ਨਹੀਂ ਸੀ ਸਕਦੇ, ਹੁਕਮ ਮੋੜ ਨਹੀਂ ਸੀ ਸਕਦੇ। ਵਚਨ ਮੰਨ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹੌਰ ਚਲੇ ਗਏ ਸਨ, ਉੱਥੋਂ ਚਿੱਠੀਆਂ ਲਿਖੀਆਂ ਸਨ ਤੇ ਗਰੀਬ ਨਵਾਜ ਨੇ ਬੇਨਤੀ ਕੀਤੀ ਸੀ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੁਣ ਦੂਰ ਹਾਂ, ਦਰਸ਼ਨ ਨਹੀਂ ਹੁੰਦੇ ਤੇ ਮੇਰਾ ਮਨ ਹੈ ਵਾਹਿਗੁਰੂ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦਰਸ਼ਨ ਕਰਨੇ ਚਾਹੁੰਦਾ ਹੈ, ਪਰ ਮੈਂ ਹੁਣ ਆਪ ਜੀ ਦਾ ਹੁਕਮ ਵੀ ਨਹੀਂ ਮੋੜ ਸਕਦਾ। ਬਿਰਪ ਕਰੇ ਚਾਤਰ ਕੀ ਨਿਆਈ, ਬਵੀਹੇ ਦੇ ਵਾਂਗੂ ਬਿਰਲਾਪ ਕਰਦਾ, ਸਵਾਂਤੀ ਬੂੰਦ ਵਾਸਤੇ ਜਿਵੇਂ ਬਵੀਹਾ ਪ੍ਰਿਉ ਪ੍ਰਿਉ ਕਰਦਾ ਹੈ, ਜਿੰਨਾ ਚਿਰ ਤੱਕ ਸਵਾਂਤੀ ਬੂੰਦ ਉਸਨੂੰ ਨਾ ਪ੍ਰਾਪਤ ਹੋ ਜਾਵੇ ਓਨਾ ਚਿਰ ਤੱਕ ਉਹਦੀ ਪਿਆਸ ਨਹੀਂ ਬੁੱਝਦੀ, ਭਾਵੇਂ ਕਿੰਨਾ ਮਰਜ਼ੀ ਮੀਂਹ ਪਾਣੀ ਹੈ ਦੁਨੀਆਂ ਦੇ ਅੰਦਰ, ਸਮੁੰਦਰ ਸਰੋਵਰ ਨਦੀਆਂ ਨਾਲੇ ਟੋਭੇ ਭਰੇ ਹੋਏ ਨੇ ਪਾਣੀ ਦੇ ਨਾਲ, ਪਰ ਇਸ ਪਾਣੀ ਨੂੰ ਪੀ ਕਰਕੇ ਉਹਦਾ ਉਹਦੀ ਜਿਹੜੀ ਪਿਆਸ ਉਹ ਨਹੀਂ ਬੁੱਝਦੀ ਜਿੰਨਾ ਚਿਰ ਤੱਕ ਉੱਪਰੋਂ ਵਰਖਾ ਨਹੀਂ ਹੁੰਦੀ, ਵਰਖਾ ਦੇ ਵਿੱਚੋਂ ਸਵਾਂਤੀ ਬੂੰਦ ਉਸਨੂੰ ਪ੍ਰਾਪਤ ਨਹੀਂ ਹੁੰਦੀ, ਓਨਾ ਚਿਰ ਤੱਕ ਉਹਦੀ ਪਿਆਸ ਨਹੀਂ ਬੁੱਝਦੀ। ਸਵਾਂਤੀ ਬੂੰਦ ਨੂੰ ਪ੍ਰਾਪਤ ਕਰਕੇ ਹੀ ਉਹਦੀ ਜਿਹੜੀ ਪਿਆਸ ਹੈ ਬੁੱਝਦੀ ਹੈ। ਵੀ ਬਾਬਾ ਵੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਸੁਣੀ ਸਾਦਰ ਸੁਣੀ ਪੁਕਾਰ, ਮੇਘਾ ਨੂੰ ਪ੍ਰਮਾਣ ਹੋਵਾ ਵਰਸੋ ਕਿਰਪਾ ਧਾਰ। ਅੰਮ੍ਰਿਤ ਵੇਲੇ ਤੋਂ ਇਸ ਤਰ੍ਹਾਂ ਜਿਹੜਾ ਬਬੀਹਾ ਬੋਲਣ ਲੱਗ ਜਾਂਦਾ, ਸ਼ਾਂਤੀ ਬੂੰਦ ਦੀ ਪ੍ਰਾਪਤੀ ਦੇ ਵਾਸਤੇ ਮੈਨੂੰ ਸ਼ਾਂਤੀ ਬੂੰਦ ਮਿਲੇ ਪਿਆਸ ਬੁੱਝ ਜਾਵੇ। ਜਦੋਂ ਉਸਨੂੰ ਉਹ ਪ੍ਰਾਪਤ ਹੋ ਜਾਂਦੀ ਹੈ ਤੋ ਇਸ ਤਰ੍ਹਾਂ ਫਿਰ ਉਹਦੀ ਪਿਆਸ ਬੁੱਝ ਜਾਂਦੀ ਹੈ। ਕਿਉਂ ਚਾਤਰਕ ਬਿਨ ਪਾਣੀਆਂ, ਜੋ ਇਸ ਤਰ੍ਹਾਂ ਕਿਵੇਂ ਕਿਉਂ ਸੁੱਖ ਪਾਵੇ, ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਜੋ ਮੱਛੀ ਬਿਨ ਪਾਣੀ ਹੈ, ਪਾਣੀ ਮੱਛੀ ਤੋਂ ਬਿਨਾਂ, ਮੱਛੀ ਜਿਹੜੀ ਹੈ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਤੇ ਬਬੀਹਾ ਜਿਹੜਾ ਹੈ ਉਹ ਸ਼ਾਂਤੀ ਬੂੰਦ ਤੋਂ ਬਿਨਾਂ ਉਸਨੂੰ ਸ਼ਾਂਤੀ ਨਹੀਂ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਲਪ ਕਰੇ ਚਾਤਰਕ ਹੀ ਨਿਆਈ, ਮੇਰਾ ਮਨ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਚਾਤਰਕ ਦੇ ਨਾਈ ਬਬੀਹੇ ਦੇ ਵਾਂਗੂ ਪਿਆਸ ਲੱਗੀ ਹੈ। ਬਬੀਹਾ ਜਿਵੇਂ ਪਿਉ ਪਿਉ ਕਰਦਾ, ਇਸ ਤਰ੍ਹਾਂ ਮੈਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਰਸ਼ਨ ਕਰਨੇ ਚਾਹੁੰਦਾ ਹਾਂ। ਤ੍ਰੇਖਾ ਨੂੰ ਉਤਰੈ ਸਾਂਦਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਸੋ ਇਹ ਜਿਹੜੀ ਦਰਸ਼ਨਾਂ ਦੀ ਪਿਆਸ ਦੂਰ ਨਹੀਂ ਹੁੰਦੀ ਜਿੰਨਾ ਚਿਰ ਤੱਕ ਆਪ ਜੀ ਨੂੰ ਵੇਖ ਨਾ ਲਵਾਂ, ਸ਼ਾਂਤੀ ਨਹੀਂ ਆਉਂਦੀ। ਬਿਨ ਦਰਸ਼ਨ ਸੰਤ ਪਿਆਰੇ ਜੀਓ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ। ਸੋ ਇਸ ਤਰੀਕੇ ਨਾਲ ਅਦ੍ਰਿਸ਼ ਜਿਹੜੀ ਚੀਜ਼ ਹੈ, ਪਰਮੇਸ਼ਰ ਦੇ ਦਰਸ਼ਨ ਹਨ, ਨੇਤਰਾਂ ਦੇ ਨਾਲ ਨਹੀਂ ਦਿਸਦੇ। ਜਦੋਂ ਉਹਦੀ ਕਥਾ ਕਹਾਣੀ ਸੁਣੀ ਤੇ ਬੜਾ ਸੁੰਦਰ ਸਰੂਪ ਵਾਲਾ, ਦਰਸ਼ਨਾਂ ਦੇ ਨਾਲ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਨੇ। ਸੋ ਮਨੁੱਖਾ ਜਨਮ ਦਾ ਪ੍ਰਯੋਜਨ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰਨੇ ਨੇ। ਉਦੋਂ ਫਿਰ ਇਹ ਪਤਾ ਲੱਗਦਾ, ਹਿਰਦੇ ਦੇ ਵਿੱਚ ਵਿਛੋੜਾ ਮਹਿਸੂਸ ਹੁੰਦਾ ਹੈ। ਤੇ ਫਿਰ ਉਸ ਵਕਤ ਜਦੋਂ ਪ੍ਰਾਪਤੀ ਨਾ ਹੋਵੇ, ਦਰਸ਼ਨਾਂ ਦੀ ਮਨ ਦੇ ਵਿੱਚ ਇੱਛਾ ਹੈ ਪਰ ਦਰਸ਼ਨ ਪ੍ਰਾਪਤ ਨਾ ਹੋਣ, ਪ੍ਰੇਮ ਬਹੁਤ ਜ਼ਿਆਦਾ ਹੈ, ਜਿਸ ਪਰਮੇਸ਼ਰ ਨੂੰ ਪ੍ਰੇਮ ਕਰਦੇ ਆ ਉਹ ਵਾਹਿਗੁਰੂ ਜੀ ਮਿਲਦੇ ਨਹੀਂ, ਦਰਸ਼ਨ ਨਹੀਂ ਹੁੰਦੇ, ਤਾਂ ਫਿਰ ਆਹ ਸ਼ਰਤੋ ਠੰਡੇ ਠੰਡੇ ਹੋ ਕੇ ਲੈਣੇ। ਸੋ ਲੰਮੇ ਅਤੇ ਠੰਡੇ ਹੋ ਕੇ ਲੈਣੇ, ਰੰਗ ਜ਼ਰਦੋ, ਰੰਗ ਜਿਹੜਾ ਹੈ ਪੀਲਾ ਪੈ ਜਾਂਦਾ ਹੈ, ਆਹ ਸ਼ਰਤੋ ਰੰਗ ਜ਼ਰਦੋ ਚਸ਼ਮ ਤਰ, ਠੰਡੇ ਠੰਡੇ ਤੇ ਲੰਮੇ ਲੰਮੇ ਹੋ ਕੇ ਲੈਣੇ, ਰੰਗ ਪੀਲਾ ਪੈ ਜਾਣਾ, ਨੇਤਰਾਂ ਦੇ ਵਿੱਚ ਪਾਣੀ ਵਗਦੇ ਰਹਿਣਾ। ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖੁਆਬਿਸ਼ ਹਰਾਮ, ਘੱਟ ਬੋਲਣਾ, ਬੋਲਣ ਨੂੰ ਵੀ ਜੀ ਨਾ ਕਰਨਾ, ਖਾਣ ਨੂੰ ਵੀ ਕੋਈ ਚੀਜ਼ ਜੀ ਨਾ ਕਰਨਾ, ਨੀਂਦ ਜਿਹੜੀ ਉੱਡ ਜਾਣੀ, ਰਾਤ ਨੂੰ ਸੋਣਾ ਨਾ, ਖੁਆਬਿਸ਼ ਹਰਾਮ, ਨੀਂਦ ਹਰਾਮ ਹੋ ਜਾਣੀ, ਇਸ ਤਰ੍ਹਾਂ ਕਹਿ ਲਈਏ। ਸੋ ਇੰਤਜ਼ਾਰੀ, ਬੇਕਰਾਰੀ, ਪਰਮੇਸ਼ਰ ਦੇ ਦਰਸ਼ਨਾਂ ਦੀ ਵਾਸਤੇ ਹਰ ਵਕਤ ਇੰਤਜ਼ਾਰ ਲੱਗਾ ਰਹਿਣਾ ਕਿ ਹੁਣ ਵੀ ਮਹਾਰਾਜ ਮੈਨੂੰ ਦਰਸ਼ਨ ਦੇਣਗੇ, ਹੁਣ ਵੀ ਦਰਸ਼ਨ ਦੇਣਗੇ, ਬੇਕਰਾਰ ਹੋ ਰਹਿਣਾ। ਇਸ ਤਰੀਕੇ ਨਾਲ ਦਸਤ ਸਰ, ਸਿਰ ਨੂੰ ਹੱਥਾਂ ਦੇ ਵਿੱਚ ਪਕੜ ਕਰਕੇ ਬੈਠੇ ਰਹਿਣ, ਗੋਡਿਆਂ ਵਿੱਚ ਲੈ ਕੇ ਜਾਂ ਹੱਥ ਜਿਹੜਾ ਹੈ ਮੱਥੇ ਉੱਪਰ ਰੱਖ ਕਰਕੇ, ਇਸ ਤਰ੍ਹਾਂ ਦੀ ਹਾਲਤ ਹੋ ਜਾਇਆ ਕਰਦੀ ਹੈ ਦਰਸ਼ਨਾਂ ਦੀ ਪਿਆਸ ਦੇ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਉੱਥੇ ਗਏ ਸਨ, ਕਦੇ ਮਹਾਰਾਜ ਕੋਠੇ ਉੱਪਰ ਚੜ੍ਹ ਕੇ ਦੇਖਦੇ ਕਿ ਹੁਣ ਵੀ ਕੋਈ ਲੈਣ ਆਉਂਦਾ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜਾਂ ਮਹਾਰਾਜ ਆਪ, ਕਦੇ ਮਹਾਰਾਜ ਦੂਰ ਦੂਰ ਤੱਕ ਇਸ ਪ੍ਰਕਾਰ ਵੇਖਣ ਦੇ ਵਾਸਤੇ ਜਾਂਦੇ ਹਨ। ਐਸੀ ਜਿਹੜੀ ਪੀੜਾ ਹੈ ਦਰਸ਼ਨਾਂ ਦੀ, ਕੈਸੇ ਕਹੋ ਮੋਹੇ ਜੀ ਬਦਨਾਈ, ਮੇਰੇ ਮਨ ਦੀ ਜਿਹੜੀ ਪੀੜਾ ਪਾਈ, ਇਹ ਕਿਸ ਤਰ੍ਹਾਂ ਕਹਿਣਾ ਕਰਾਂ।
ਦਰਸ਼ਨ ਪਿਆਸ ਪ੍ਰਿਆ ਪ੍ਰੀਤ ਮਨੋਹਰ, ਮਨ ਨ ਰਹਿ ਬਹੁ ਬਿਦ ਉਮਕਾਈ।
ਦਰਸ਼ਨਾਂ ਦੀ ਪਿਆਸ ਹੈ ਬਹੁਤ ਭਾਰੀ, ਹਿਰਦੇ ਵਿੱਚ ਪ੍ਰਿਆ ਪ੍ਰੀਤ ਮਨੋਹਰ, ਪਰਮੇਸ਼ਰ ਦੇ ਨਾਲ ਸੁੰਦਰ ਵਾਹਿਗੁਰੂ ਦੇ ਨਾਲ ਪ੍ਰੀਤੀ ਪਿਆਰੇ ਦੇ ਨਾਲ ਨਾਲੇ ਪ੍ਰੇਮ ਹੈ, ਦਰਸ਼ਨਾਂ ਦੀ ਪਿਆਸ ਹੈ, ਮਨ ਨ ਰਹਿ। ਸੋ ਦਰਸ਼ਨ ਜਿਹੜੇ ਨੇ ਨਿਤ ਕਰਦੇ ਆ, ਉਹਨਾਂ ਦਰਸ਼ਨਾਂ ਦੀ ਹੁਣ ਪਿਆਸ ਲੱਗੀ ਹੈ। ਜਿਵੇਂ ਕਿਸੇ ਦੇ ਪਾਸੋਂ ਸੁਣਦੇ ਆ, ਸੁਣ ਕੇ ਵੀ ਦਰਸ਼ਨ ਹੁੰਦੇ ਨੇ, ਸਰਵਣ ਦਰਸ਼ਨ ਕਹਿ ਦਿੰਦੇ ਨੇ, ਇੱਕ ਪ੍ਰਤੱਖ ਦਰਸ਼ਨ ਹੁੰਦੇ, ਇੱਕ ਸਰਵਣ ਦਰਸ਼ਨ ਹੁੰਦੇ, ਇੱਕ ਚਿੱਤਰ ਦਰਸ਼ਨ ਹੁੰਦੇ, ਇੱਕ ਸੁਪਨ ਦਰਸ਼ਨ ਹੁੰਦੇ ਨੇ। ਇੱਕ ਚਿੱਤਰਾਂ ਦੇ ਦਰਸ਼ਨ ਹੁੰਦੇ ਨੇ, ਜਿਵੇਂ ਤਸਵੀਰਾਂ ਬਣੀਆਂ ਹੋਈਆਂ ਨੇ, ਆਪਾਂ ਦੇਖਦੇ ਹਾਂ ਮਹਾਰਾਜਾ ਸਰੂਪ ਇਸ ਪ੍ਰਕਾਰ ਦਾ ਸੀ, ਇਹਨੂੰ ਚਿੱਤਰ ਦਰਸ਼ਨ, ਫੋਟੋਆਂ ਨੂੰ ਵੇਖ ਕਰਕੇ ਜਿਹੜੇ ਦਰਸ਼ਨ ਕਰਨੇ ਚਿੱਤਰ ਦਰਸ਼ਨ ਕਹਿ ਦਿੰਦੇ ਨੇ, ਇਹਨਾਂ ਦਾ ਵੀ ਪ੍ਰਭਾਵ ਪੈਂਦਾ ਹੈ। ਸੋ ਦੂਸਰੇ ਹਨ ਸੁਪਨ ਦਰਸ਼ਨ, ਸੁਪਨੇ ਦੇ ਵਿੱਚ ਆ ਕਰਕੇ ਦਰਸ਼ਨ ਹੋ ਜਾਣੇ। ਸੋ ਇਸ ਤਰ੍ਹਾਂ ਇਹ ਸੁਪਨ ਦਰਸ਼ਨ ਹਨ, ਇੱਕ ਹਨ ਸਰਵਣ ਦਰਸ਼ਨ, ਕੰਨਾਂ ਦੇ ਨਾਲ ਕਥਾ ਸੁਣਦਿਆਂ ਹੋਇਆਂ ਉਸ ਤਰ੍ਹਾਂ ਸਾਰਾ ਦ੍ਰਿਸ਼ ਬਣ ਜਾਣਾ, ਉੱਥੇ ਲੈ ਜਾਣਾ ਮਨ ਨੂੰ, ਇਹ ਕਲਪਨਾ ਕਰ ਲੈਣੀ, ਇਹਨੂੰ ਸਰਵਣ ਦਰਸ਼ਨ ਕਹਿ ਦਿੰਦੇ ਨੇ। ਇੱਕ ਪ੍ਰਤੱਖ ਦਰਸ਼ਨ ਹਨ, ਜਿਵੇਂ ਆਪਾਂ ਹੁਣ ਮਹਾਰਾਜ ਦੇ ਕਰ ਰਹੇ ਹਾਂ, ਪ੍ਰਗਟ ਹੋ ਕਰਕੇ ਪ੍ਰਤੱਖ ਹੀ ਸਤਿਗੁਰਾਂ ਦੇ ਦਰਸ਼ਨਾਂ ਦੀ ਪ੍ਰਾਪਤੀ ਹੋ ਜਾਣੀ। ਦਰਸ਼ਨਾਂ ਦਾ ਬਹੁਤ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਏ, ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਨਾਲ ਜੰਮਣ ਤੇ ਮਰਨ ਦੇ ਜਿਹੜੇ ਭਾਰੀ ਦੁੱਖ ਨੇ ਭਾਈ ਕੱਟੇ ਜਾਂਦੇ ਹਨ। ਸੋ ਦਰਸ਼ਨ ਪਿਆਸੀ ਦਿਨ ਰਾਤ ਚਿਤਵੋ ਅਨੰਦਨ ਨੀਤ, ਦਰਸ਼ਨਾਂ ਦੀ ਪਿਆਸ ਦਿਨ ਰਾਤ ਚਿਤਵਣੀ ਲੱਗੀ ਰਹਿੰਦੀ ਹੈ, ਕਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਦੇਣਗੇ ਕਿਰਪਾ ਕਰੇ। ਸੋ ਖੋਲ ਕੱਪ ਗੁਰ ਮੇਲੀਆ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਭਰਮਦੇ ਇਸ ਤਰ੍ਹਾਂ ਤਖ਼ਤੇ ਖੋਲ ਕਰਕੇ ਦੂਰ ਕਰਕੇ, ਸੋ ਮਹਾਰਾਜ ਆਪਣੇ ਨਾਲ ਦਰਸ਼ਨ ਦੇ ਕਰਕੇ ਇੱਕ ਮਿਲ ਕਰ ਲੈਂਦੇ ਨੇ, ਅਭੇਦ ਕਰ ਲੈਂਦੇ ਨੇ। ਸੋ ਬੇਅੰਤ ਸੰਤਾਂ ਭਗਤਾਂ ਮਹਾਂਪੁਰਸ਼ਾਂ ਨੂੰ ਪਰਮੇਸ਼ਰ ਦੇ ਦਰਸ਼ਨ ਹੋਏ, ਸਤਿਗੁਰਾਂ ਦੇ ਦਰਸ਼ਨ ਹੋਏ ਨੇ। ਬਾਬਾ ਨਾਮਦੇਵ ਜੀ ਨੂੰ ਆਪਣੇ ਜੀਵਨ ਦੇ ਅੰਦਰ 74 ਵਾਰੀ ਪਰਮੇਸ਼ਰ ਨੇ ਦਰਸ਼ਨ ਦਿੱਤੇ। ਸੋ ਉਹਨਾਂ ਨੇ ਹਰਕ ਦੇ ਵਿੱਚ ਪਰਮੇਸ਼ਰ ਨੂੰ ਵੇਖਿਆ, ਸਾਰੇ ਜੀਵਾਂ ਦੇ ਅੰਦਰ ਪਰਮੇਸ਼ਰ ਵੇਖਿਆ। ਸੋ ਜਿੱਥੇ ਜੀ ਕਰਨਾ ਉੱਥੇ ਪ੍ਰਗਟ ਕਰਕੇ ਪਰਮੇਸ਼ਰ ਦੇ ਦਰਸ਼ਨ ਕਰ ਲੈਣੇ। ਇਹ ਦਰਸ਼ਨ ਹਨ, ਇੱਕ ਹਿਰਦੇ ਦੇ ਵਿੱਚੋਂ ਦਰਸ਼ਨ ਹੁੰਦੇ ਨੇ, ਇੱਕ ਸਾਰੇ ਜੀਵਾਂ ਦੇ ਵਿੱਚੋਂ ਪਰਮੇਸ਼ਰ ਨੂੰ ਵੇਖਣਾ, ਇਹ ਵਾਹਿਗੁਰੂ ਦੇ ਦਰਸ਼ਨ ਹਨ, ਇੱਕ ਅਵਨਾਸੀ ਦਰਸ਼ਨ ਹਨ, ਇੱਕ ਪ੍ਰਤੱਖ ਹੋ ਕਰਕੇ ਮਹਾਰਾਜ ਦਰਸ਼ਨ ਦਿੰਦੇ ਨੇ। ਹਿਰਦੇ ਵਿੱਚੋਂ ਵਾਹਿਗੁਰੂ ਸਾਖਿਆਤ ਹੋ ਜਾਣਾ, ਹਿਰਦੇ ਵਿੱਚੋਂ ਪ੍ਰਗਟ ਹੋ ਜਾਣਾ, ਇਸ ਤਰ੍ਹਾਂ ਦਰਸ਼ਨ ਹਨ। ਇੱਕ ਸਾਹਮਣੇ ਹੋ ਕਰਕੇ, ਪ੍ਰਗਟ ਹੋ ਕਰਕੇ ਦਰਸ਼ਨ ਦੇਣੇ, ਉਹ ਹਨ ਇੱਕ ਜੀਵਾਂ ਦੇ ਵਿੱਚ ਜਿਹੜਾ ਵੇਖਣਾ, ਇੱਕ ਅਵਨਾਸੀ ਦਰਸ਼ਨ ਹਨ, ਸਾਰਿਆਂ ਦੇ ਵਿੱਚ, ਜੀਵਾਂ ਦੇ ਵਿੱਚ ਤੇ ਸਾਰੀਆਂ ਥਾਵਾਂ ਤੇ, ਸਾਰੀਆਂ ਜਗ੍ਹਾ ਤੇ, ਜੜ ਚੇਤਨ ਤੋਂ ਨਾ ਹਿਲਣ ਵਾਲੀਆਂ, ਹਿਲਣ ਵਾਲੀਆਂ, ਸਾਰਿਆਂ ਦੇ ਵਿੱਚ ਹੀ, ਜਰੇ ਜਰੇ ਦੇ ਵਿੱਚ, ਕਣ ਕਣ ਦੇ ਵਿੱਚ ਪਰਮੇਸ਼ਰ ਨੂੰ ਮੌਜੂਦ ਸਮਝਣਾ, ਉੱਥੇ ਦਰਸ਼ਨ ਸਾਰੀਆਂ ਜਗ੍ਹਾ ਤੇ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਕਰ ਲੈਣੇ, ਇਹਨਾਂ ਨੂੰ ਅਵਨਾਸੀ ਦਰਸ਼ਨ ਕਹਿੰਦੇ ਹਨ। ਇਸ ਤਰੀਕੇ ਦੇ ਨਾਲ ਦਰਸ਼ਨਾਂ ਦੀ ਬਹੁਤ ਭਾਰੀ ਹਿਰਦੇ ਦੇ ਵਿੱਚ ਪਿਆਸ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਦੇਣ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਐਸੀ ਪਿਆਸ ਲੱਗੀ ਸੰਗਲਾਦੀਪ ਦੇ ਰਾਜਾ ਸ਼ਿਵਨਾਭ ਰਾਜੇ ਨੂੰ, ਸ੍ਰੀ ਲੰਕਾ ਦੇ ਸ਼ਿਵਨਾਭ ਰਾਜੇ ਨੂੰ। ਸੋ ਮਨ ਦੇ ਵਿੱਚ ਬਹੁਤ ਭਾਰੀ ਸਤਿਗੁਰਾਂ ਦੀ ਮਹਿਮਾ ਉਸਨੇ ਸੁਣੀ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦਾ ਸਰੂਪ ਸੰਸਾਰ ਨੂੰ ਉਤਾਰਨ ਦੇ ਵਾਸਤੇ ਆਏ ਹੋਏ ਨੇ। ਸੋ ਸੰਗਤ ਕਰਦਾ ਸੀ, ਮਹਾਰਾਜ ਦੀ ਮਹਿਮਾ ਸੁਣੀ ਕਿ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਮੈਨੂੰ ਦਰਸ਼ਨ ਦੇਣ, ਮੇਰਾ ਕਲਿਆਣ ਕਰ ਦੇਣ। ਇਸ ਤਰ੍ਹਾਂ ਪਿਆਸ ਲੱਗੀ, ਬਹੁਤ ਸਾਰੇ ਪਖੰਡੀ ਲੋਕ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭੇਸ ਵਟਾ ਕਰਕੇ, ਰੂਪ ਧਾਰਨ ਕਰਕੇ, ਨਾਮ ਰਖਵਾ ਕਰਕੇ ਕਿ ਅਸੀਂ ਗੁਰੂ ਨਾਨਕ ਹਾਂ, ਸ਼ਿਵਨਾਭ ਰਾਜੇ ਦੇ ਪਾਸ ਜਾਂਦੇ ਰਹੇ, ਪਰ ਕਿਸੇ ਦੇ ਨਾਲ ਵੀ, ਕਿਸੇ ਦੇ ਦਰਸ਼ਨ ਕਰਕੇ ਵੀ, ਕਿਸੇ ਦੇ ਵੀ ਦਰਸ਼ਨ ਕਰਕੇ ਮਨ ਨੂੰ ਤਸੱਲੀ ਨਾ ਹੋਈ, ਮਨ ਨੂੰ ਸ਼ਾਂਤੀ ਪ੍ਰਾਪਤ ਨਾ ਹੋਈ। ਪਰਖ ਕਰਦਾ ਸ਼ਿਵਨਾਭ ਰਾਜਾ, ਜਦੋਂ ਹੀ ਪਰਖ ਕਰਦਾ, ਪਰਖ ਦੇ ਵਿੱਚੋਂ ਜਿਹੜੇ ਇਹ ਸਾਰੇ ਨਕਲੀ ਸਨ ਡੋਲ ਜਾਂਦੇ। ਇਸ ਤਰੀਕੇ ਨਾਲ ਬਹੁਤ ਭਾਰੀ ਪਰਖ ਕੀਤੀ। ਫਿਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਭਾਈ ਮਾਨਸੁਖ ਸ਼ਾਹੂਕਾਰ ਜੀ ਉਹ ਸ੍ਰੀ ਲੰਕਾ ਵਾਲੇ ਪਾਸੇ ਸਮੁੰਦਰੀ ਬੇੜਿਆਂ ਦੇ ਉੱਪਰ ਵਪਾਰ ਕਰਿਆ ਕਰਦੇ ਸਨ, ਉਹਨਾਂ ਦੀ ਸੰਗਤ ਕਰਕੇ ਦਰਸ਼ਨਾਂ ਦੀ ਪਿਆਸ ਸ਼ਿਵਨਾਭ ਰਾਜੇ ਨੂੰ ਲੱਗੀ ਸੀ। ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੈਂ ਦਰਸ਼ਨ ਕਰਨੇ ਨੇ। ਭਾਈ ਮਾਨਸੁਖ ਜੀ ਕਹਿਣ ਲੱਗੇ ਵੀ ਇੱਥੇ ਬੈਠਾ ਯਾਦ ਕਰੀ ਜਾ, ਮਹਾਰਾਜ ਆ ਕੇ ਤੈਨੂੰ ਦਰਸ਼ਨ ਦੇ ਦੇਣਗੇ। ਕਹਿੰਦਾ ਮਿਲਣ ਜਾਣਾ ਹੈ। ਮਾਨਸੁਖ ਸ਼ਾਹੂਕਾਰ ਕਹਿੰਦੇ ਮਹਾਰਾਜ ਤਾਂ ਉਦਾਸੀਆਂ ਕਰਦੇ ਨੇ, ਲੱਭਣਗੇ ਨਹੀਂ, ਇੱਥੇ ਬੈਠਾ ਯਾਦ ਕਰੀ ਜਾਏਗਾ ਤੇ ਮਹਾਰਾਜ ਆਪ ਹੀ ਇੱਥੇ ਆ ਕੇ ਤੈਨੂੰ ਦਰਸ਼ਨ ਬਖਸ਼ਿਸ਼ ਕਰ ਦੇਣਗੇ। ਉੱਥੇ ਬੈਠਾ ਯਾਦ ਕਰਦਾ ਹੈ ਸੰਗਲਾਦੀਪ ਦੇ ਵਿੱਚ। ਸੋ ਪਰਖ ਦੇ ਵਾਸਤੇ ਜਦੋਂ ਪਰਖ ਕਰਦੇ ਨੇ, ਬਹੁਤ ਸਾਰੇ ਪਖੰਡੀ ਜਿਹੜੇ ਉਹ ਨਿਤਰਦੇ ਨਹੀਂ। ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਚਲੇ ਗਏ ਉੱਥੇ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਉੱਥੇ ਇੱਕ ਬਾਗ ਦੇ ਵਿੱਚ ਜਾ ਕੇ ਬੈਠੇ ਨੇ। ਰਾਜੇ ਦਾ ਸੁੱਕਾ ਹੋਇਆ ਬਾਗ ਹਰਿਆ ਹੋ ਗਿਆ, ਰਾਜੇ ਨੂੰ ਪਤਾ ਲੱਗਾ, ਆਇਆ, ਬੜਾ ਪ੍ਰਸੰਨ ਹੋਇਆ। ਫਿਰ ਮਹਾਰਾਜ ਦੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵੀ ਪ੍ਰੀਖਿਆ ਕੀਤੀ। ਸੱਚੇ ਪਾਤਸ਼ਾਹ ਜਦੋਂ ਭਰ ਜਵਾਨੀ ਦੇ ਵਿੱਚ ਸਨ, ਕਾਲਾ ਦਾੜਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਬਾਲਾ, ਭਾਈ ਮਰਦਾਨਾ ਪ੍ਰੀਖਿਆ ਦੇ ਵਾਸਤੇ, ਸੋ ਇਸ ਤਰ੍ਹਾਂ ਉਸਨੇ ਲੜਕੀਆਂ ਭੇਜੀਆਂ, ਉਹਨਾਂ ਨੇ ਆ ਕਰਕੇ ਮਹਾਰਾਜ ਦੀ ਪ੍ਰੀਖਿਆ ਕੀਤੀ। ਨੱਚ ਕੇ ਹਾਵ ਭਾਵ ਖਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ। ਗਾਛੋ ਪੁੱਤਰੀ ਰਾਜਕੁਮਾਰ, ਨਾਮ ਭਣੋ ਸੱਚ ਦੋਸਤ ਸਵਾਰ। ਪੁੱਤਰੀਆਂ ਕਹਿ ਕਰਕੇ ਮਹਾਰਾਜ ਉਹਨਾਂ ਨੂੰ ਨਿਹਾਲ ਕੀਤਾ, ਸ਼ਾਂਤੀ ਬਖਸ਼ਿਸ਼ ਕੀਤੀ, ਚਲੀਆਂ ਗਈਆਂ। ਸ਼ਿਵਨਾਭ ਰਾਜਾ ਫਿਰ ਆਇਆ ਹੈ, ਆ ਕਰਕੇ ਮਹਾਰਾਜ ਦੇ ਦਰਸ਼ਨ ਕੀਤੇ। ਦਰਸ਼ਨ ਪ੍ਰਾਪਤ ਕਰਨ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਅਲੋਪ ਹੋ ਗਏ ਨੇ। ਬੈਠੇ ਹੋਏ ਮਹਾਰਾਜ ਦਿਸਣੋਂ ਹਟ ਗਏ। ਰਾਜੇ ਦੇ ਮਨ ਵਿੱਚ ਬਹੁਤ ਭਾਰੀ ਫਿਰ ਪਿਆਸ ਵੱਧ ਗਈ ਕਿ ਹੁਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਬੈਠੇ ਹੋਏ ਸਨ, ਤੇ ਹੁਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਸਣੋਂ ਹਟ ਗਏ ਨੇ, ਕਿੱਧਰ ਚਲੇ ਗਏ ਮਹਾਰਾਜ? ਸੋ ਮਹਾਰਾਜ ਨੂੰ ਜੰਗਲਾਂ ਦੇ ਵਿੱਚ ਲੱਭਦਾ ਫਿਰਦਾ, ਜਿੱਥੇ ਮਹਾਰਾਜ ਬਾਗ ਵਿੱਚ ਬੈਠੇ ਹੋਏ ਸਨ, ਉੱਚੀ ਉੱਚੀ ਆਵਾਜ਼ਾਂ ਮਾਰਦਾ ਹੈ। ਸੋ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਵਿਗੜ ਗਈ ਹੈ, ਬੇਹੋਸ਼ ਹੋ ਕਰਕੇ ਡਿੱਗ ਪਿਆ ਹੈ। ਜਦੋਂ ਬੇਹੋਸ਼ੀ ਦੀ ਹਾਲਤ ਵਿੱਚ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਆ ਗਏ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਇੰਨਾ ਭਾਰੀ ਪ੍ਰੇਮ ਵੇਖ ਕਰਕੇ ਆਵਾਜ਼ ਮਾਰੀ, ਬੇਹੋਸ਼ੀ ਦੇ ਵਿੱਚੋਂ ਸੁਰਜੀਤ ਕੀਤਾ, ਉਠਾਇਆ, ਉੱਠ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਐਸੇ ਕਹੋ ਸੋ ਇਹ ਮੋਹੇ ਜੀ ਬੇਦਨਾਈ, ਇਹ ਜਿਹੜੀ ਦਰਸ਼ਨ ਦੀ ਪੀੜਾ ਸ਼ਿਵਨਾਭ ਰਾਜ ਨੂੰ ਬਹੁਤ ਭਾਰੀ ਪ੍ਰਾਪਤ ਹੋਈ ਸੀ। ਸੋ ਉਸ ਪੀੜਾ ਦੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਦਰਸ਼ਨ ਬਖਸ਼ਿਸ਼ ਕੀਤੇ। ਸੋ ਇਸੇ ਤਰ੍ਹਾਂ ਭਾਈ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦਰਸ਼ਨ, ਮਹਾਰਾਜ ਦਾ ਵਚਨ ਹੈ ਗੁਰਸਿੱਖ ਨੇ ਦਰਸ਼ਨ ਪ੍ਰਾਪਤ ਕਰਨੇ। ਸੋ ਨੰਦੇੜ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਨਿੱਤ ਹੀ ਗੁਰੂ ਸਾਹਿਬ ਦੇ ਆ ਕਰਕੇ ਦਰਸ਼ਨ ਕਰਨੇ ਨੇ। ਸੋ ਮਹਾਰਾਜ ਦੇ ਦਰਸ਼ਨ ਪ੍ਰਾਪਤ ਨਾ ਹੋਣ, ਪੰਜ ਪਿਆਰੇ ਨੇ ਦਰਸ਼ਨ ਕਰ ਲੈਣੇ, ਮਹਾਰਾਜ ਦੇ ਦਰਸ਼ਨਾਂ ਦਾ ਹੀ ਫਲ ਪ੍ਰਾਪਤ ਹੋ ਜਾਂਦਾ ਹੈ। ਸੋ ਬਾਬਾ ਬੁੱਢਾ ਜੀ ਦੀ ਅੰਸ ਬੰਸ ਦੇ ਵਿੱਚੋਂ ਭਾਈ ਰਾਮ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਿੱਤ ਦਰਸ਼ਨ ਕਰਨ ਤੋਂ ਬਾਅਦ ਕੋਈ ਚੀਜ਼ ਛਕਿਆ ਕਰਦੇ ਸਨ। ਕਈਆਂ ਦੇ ਇਹ ਪ੍ਰਣ ਹੈ ਗੁਰਸਿੱਖਾਂ ਦਾ, ਜਿੰਨਾ ਚਿਰ ਤੱਕ ਮਹਾਰਾਜ ਦੇ ਉਹ ਦਰਸ਼ਨ ਪ੍ਰਾਪਤ ਨਹੀਂ ਕਰ ਲੈਂਦੇ ਕੋਈ ਚੀਜ਼ ਨਹੀਂ ਛਕਦੇ। ਸੋ ਭਾਈ ਰਾਮ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦੇ ਫਿਰ ਕੋਈ ਚੀਜ਼ ਖਾਂਦੇ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਨੂੰ ਜਾਣ ਲੱਗੇ। ਸਾਰੀ ਜਿਹੜੀ ਗੱਲਬਾਤ ਦਰਸ਼ਨਾਂ ਵਾਲੀ ਭਾਈ ਰਾਮ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸੀ, ਮਹਾਰਾਜ ਜਿੰਨਾ ਚਿਰ ਤੱਕ ਮੈਂ ਆਪ ਜੀ ਦੇ ਦਰਸ਼ਨ ਪ੍ਰਾਪਤ ਨਾ ਕਰ ਲਵਾਂ, ਮੈਂ ਕੋਈ ਚੀਜ਼ ਨਹੀਂ ਖਾਂਦਾ। ਹੁਣ ਆਪ ਜੀ ਸੱਚਖੰਡ ਨੂੰ ਜਾ ਰਹੇ ਹੋ ਤੇ ਮੈਂ ਦਰਸ਼ਨ ਕਿਵੇਂ ਪ੍ਰਾਪਤ ਕਰਾਂਗਾ ਆਪ ਜੀ ਦੇ। ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਰਾਮ ਕੌਰ ਜੀ ਨੂੰ, ਜਦੋਂ ਤੁਸੀਂ ਸਵੇਰੇ ਬਾਗ ਨੂੰ ਜਾਇਆ ਕਰੋਗੇ, ਉੱਥੇ ਜਾ ਕਰਕੇ ਜਦੋਂ ਬੈਠਿਆ ਕਰੋਗੇ, ਅਸੀਂ ਆ ਕਰਕੇ ਤੁਹਾਨੂੰ ਦਰਸ਼ਨ ਬਖਸ਼ਿਸ਼ ਕਰਾਂਗੇ। ਸੱਚਖੰਡ ਨੂੰ ਮਹਾਰਾਜ ਚਲੇ ਗਏ 1708 ਈਸਵੀ ਦੇ ਅੰਦਰ। 40 ਸਾਲ ਬਾਅਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਨੂੰ ਆ ਕਰਕੇ ਭਾਈ ਰਾਮ ਕੌਰ ਜੀ ਨੂੰ ਦਰਸ਼ਨ ਬਖਸ਼ਿਸ਼ ਕਰਦੇ ਰਹੇ। ਇਸ ਤਰ੍ਹਾਂ ਮਹਾਰਾਜ ਦਰਸ਼ਨ ਦਿੰਦੇ ਨੇ। ਜੇ ਮਨ ਦੇ ਵਿੱਚ ਪਿਆਸ ਹੋਵੇ, ਜੇ ਪਿਆਸ ਹੀ ਨਹੀਂ ਲੱਗੀ, ਦਰਸ਼ਨਾਂ ਦੀ ਪਿਆਸ ਹੀ ਨਹੀਂ ਜਾਗੀ, ਫਿਰਦੇ ਵਿੱਚ ਦਰਸ਼ਨ ਫਿਰ ਕੀ ਹੋਣੇ ਨੇ। ਬੇਨਤੀਆਂ ਕਰਾਂਗੇ, ਮਹਾਰਾਜ ਫਿਰ ਆ ਕੇ ਦਰਸ਼ਨ ਦੇਣਗੇ ਤੇ ਨਿਹਾਲ ਕਰ ਦੇਣਗੇ। ਇਸੇ ਤਰੀਕੇ ਦੇ ਨਾਲ ਸੋ ਮਾਤਾ ਸਾਹਿਬ ਕੌਰ ਜੀ, ਖਾਲਸੇ ਦੇ ਮਾਤਾ ਜੀ, ਸੋ ਮਾਤਾ ਸੁੰਦਰ ਕੌਰ ਜੀ ਦਿੱਲੀ ਦੇ ਵਿੱਚ ਰਹਿ ਗਏ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੰਦੇੜ ਨੂੰ ਗਏ, ਮਾਤਾ ਸੁੰਦਰ ਕੌਰ ਜੀ ਇੱਥੇ ਦਿੱਲੀ ਦੇ ਵਿੱਚ ਹੀ ਠਹਿਰ ਗਏ ਸਨ ਤੇ ਮਾਤਾ ਸਾਹਿਬ ਕੌਰ ਜੀ, ਸਾਡੇ ਮਾਤਾ ਜੀ ਸਤਿਗੁਰਾਂ ਦੇ ਨਾਲ ਹਜ਼ੂਰ ਸਾਹਿਬ ਉੱਥੇ ਚਲੇ ਗਏ। ਉੱਥੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚਖੰਡ ਨੂੰ ਜਾਣ ਤੋਂ ਪਹਿਲਾਂ ਮਾਤਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਹੁਣ ਦਿੱਲੀ ਚਲੇ ਜਾਓ, ਭਾਈ ਮਨੀ ਸਿੰਘ ਨੂੰ ਨਾਲ ਲੈ ਕਰਕੇ ਦਿੱਲੀ ਚਲੇ ਜਾਓ। ਮਾਤਾ ਜੀ ਕਹਿੰਦੇ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਨਿੱਤ ਦਰਸ਼ਨ ਕਰਦੀ ਹਾਂ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦੀ। ਬੜਾ ਮਨ ਦੇ ਵਿੱਚ ਮਾਤਾ ਜੀ ਨੇ ਵਿਰਾਗ ਕੀਤਾ, ਨੇਤਰਾਂ ਦੇ ਵਿੱਚ ਹੰਝੂ ਭਰ ਆਏ ਕਿ ਮਹਾਰਾਜ ਮੈਨੂੰ ਦਿੱਲੀ ਭੇਜ ਰਹੇ ਨੇ, ਆਪ ਸੱਚਖੰਡ ਜਾ ਰਹੇ ਨੇ। ਸੱਚੇ ਪਾਤਸ਼ਾਹ ਜੀ ਨੇ ਆਪਣੇ ਗਾਤਰੇ ਦੇ ਵਿੱਚੋਂ ਕਿਰਪਾਨ ਕੱਢ ਕੇ ਦਿੱਤੀ, ਹੋਰ ਵੀ ਸ਼ਸਤਰ ਬਖਸ਼ਿਸ਼ ਕੀਤੇ। ਮਹਾਰਾਜ ਕਹਿੰਦੇ ਵੀ ਇਹਨਾਂ ਦੇ ਦਰਸ਼ਨ ਕਰ ਲੈਣੇ, ਸ਼ਸਤਰਾਂ ਦੇ ਦਰਸ਼ਨ ਕਰ ਲੈਣੇ, ਸਾਡੇ ਦਰਸ਼ਨ ਪ੍ਰਾਪਤ ਹੋ ਜਾਣਗੇ। ਮਾਤਾ ਜੀ ਦਾ ਵੀ ਇਹੀ ਪ੍ਰਣ ਸੀ, ਜਿੰਨਾ ਚਿਰ ਤੱਕ ਕਲਗੀਧਰ ਪਿਤਾ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਨਾ ਲੈ ਦਰਸ਼ਨ ਨਾ ਕਰ ਲੈਂਦੇ ਮਾਤਾ ਸਾਹਿਬ ਕੌਰ ਜੀ, ਉਹਨਾਂ ਚਿਰ ਤੱਕ ਕੋਈ ਚੀਜ਼ ਨਹੀਂ ਸੀ ਛਕਦੇ। ਸਵਾਮੀ ਮਾਲਕ ਦੇ ਦਰਸ਼ਨ ਨਾ ਕਰ ਲੈਂਦੇ, ਉਹਨਾਂ ਚਿਰ ਤੱਕ ਕੋਈ ਚੀਜ਼ ਨਾ ਛਕਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਆ ਕਿਰਪਾਨ, ਆ ਸਾਡੇ ਸ਼ਸਤਰ ਨੇ, ਇਹਨਾਂ ਦੇ ਦਰਸ਼ਨ ਤੁਸੀਂ ਕਰ ਲੈਣੇ, ਸਾਡੇ ਦਰਸ਼ਨਾਂ ਦਾ ਹੀ ਤੁਹਾਨੂੰ ਫਲ ਪ੍ਰਾਪਤ ਹੋ ਜਾਵੇਗਾ। ਮਾਤਾ ਜੀ ਉਹ ਸ਼ਸਤਰ ਲੈ ਕਰਕੇ ਦਿੱਲੀ ਆ ਗਏ। ਪਲੰਘੇ ਦੇ ਉੱਪਰ ਸਜਾ ਕਰਕੇ ਸਵੇਰੇ ਧੂਪ ਬੱਤੀ ਪੂਜਾ ਕਰਨੀ, ਜਪਜੀ ਸਾਹਿਬ ਦਾ ਪਾਠ ਕਰਕੇ ਦਰਸ਼ਨ ਕਰਨੇ ਤੇ ਫਿਰ ਪਦਾਰਥ ਕੋਈ ਛਕਣਾ। ਇਸ ਤਰੀਕੇ ਦੇ ਨਾਲ ਬਹੁਤ ਕਈ ਗੁਰਸਿੱਖ ਬਹੁਤ ਨੇ ਇਹੋ ਜਿਹੇ ਗੁਰਸਿੱਖ ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ, ਜਿਨ੍ਹਾਂ ਦਾ ਇਹ ਪ੍ਰਣ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਨਾ ਕਰ ਲੈਣ, ਨਿਤਨੇਮ ਕਰਨ ਤੋਂ ਬਿਨਾਂ, ਦਰਸ਼ਨ ਤੋਂ ਬਿਨਾਂ, ਦਰਸ਼ਨਾਂ ਤੋਂ ਬਿਨਾਂ ਉਹ ਕੋਈ ਪਦਾਰਥ ਜਿਹੜਾ ਹੈ ਛਕਦੇ ਨਹੀਂ। ਇਸ ਤਰੀਕੇ ਦੇ ਨਾਲ ਭਾਈ ਇਹ ਦਰਸ਼ਨ ਹਨ। ਸੋ ਸਭ ਤੋਂ ਵੱਧ ਦਰਸ਼ਨ ਆਪਾਂ ਨੂੰ ਪ੍ਰਾਪਤ ਹੁੰਦੇ ਨੇ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਮੂਹ ਸੰਤ ਸਮਾਜ ਇੱਕ ਵਾਰੀ ਇਕੱਠਾ ਹੋਇਆ ਪਿੰਡਰਾਂ ਵਿਖੇ, ਸਾਰੇ ਸੰਤ ਮਹਾਂਪੁਰਸ਼ ਸਾਧੂ ਮਹਾਤਮਾ ਇਕੱਠੇ ਹੋਏ। ਆਪਸ ਦੇ ਵਿੱਚ ਸਾਰਿਆਂ ਦੀ ਵਿਚਾਰ ਚੱਲੀ ਕਿ ਸਭ ਤੋਂ ਵੱਧ ਗੁਰਸਿੱਖ ਨੂੰ ਕਿਹੜੇ ਗੁਰਸਿੱਖ ਨੂੰ ਦਰਸ਼ਨ ਹੋਏ ਨੇ, ਪਹਿਲੇ ਪਾਤਸ਼ਾਹ ਤੋਂ ਲੈ ਕਰਕੇ ਦਸਾਂ ਸਰੂਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੱਕ ਸਭ ਤੋਂ ਵੱਧ ਕਿਹੜੇ ਗੁਰਸਿੱਖ ਨੂੰ ਦਰਸ਼ਨ ਹੋਏ ਨੇ? ਸੋ ਕਿਸੇ ਨੇ ਕਿਹਾ ਕਿ ਬਾਬਾ ਬੁੱਢਾ ਜੀ ਨੂੰ 6 ਪਾਤਸ਼ਾਹੀਆਂ ਤੱਕ ਦਰਸ਼ਨ ਹੋਏ ਨੇ, 6 ਪਾਤਸ਼ਾਹੀਆਂ ਤੱਕ ਬਾਬਾ ਬੁੱਢਾ ਸਾਹਿਬ ਜੀ ਨਾਲ ਰਹੇ, ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨਾਂ ਦੇ ਦਰਸ਼ਨ ਹੋਏ। ਕੋਈ ਕਹੇ ਬਾਬਾ ਸ਼੍ਰੀ ਚੰਦ ਜੀ ਨੂੰ ਦਰਸ਼ਨ ਹੋਏ ਨੇ, ਕੋਈ ਭਾਈ ਰਾਮ ਕੌਰ ਜੀ ਨੂੰ। ਇਸ ਤਰ੍ਹਾਂ ਆਪੋ ਆਪਣੀਆਂ ਵਿਚਾਰਾਂ ਜਿਵੇਂ ਜਿਵੇਂ ਪੜਿਆ ਸੁਣਿਆ ਸੀਗਾ, ਤੇ ਸਭ ਤੋਂ ਵੱਧ ਇਹਨਾਂ ਗੁਰਸਿੱਖਾਂ ਨੂੰ ਦਰਸ਼ਨ ਹੋਏ ਨੇ। ਸੰਤ ਗੁਰਬਚਨ ਸਿੰਘ ਜੀ ਕਹਿਣ ਲੱਗੇ, ਸਭ ਤੋਂ ਵੱਧ ਦਰਸ਼ਨ ਸਾਨੂੰ ਪ੍ਰਾਪਤ ਹੋ ਰਹੇ ਨੇ। ਸਾਨੂੰ ਆਪਾਂ ਕਹਿੰਦੇ ਹਾਂ 10 ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਲਏ, ਉਹਨਾਂ ਨੂੰ 10 ਹੀ ਪਾਤਸ਼ਾਹੀਆਂ ਦੇ ਦਰਸ਼ਨਾਂ ਦਾ ਫਲ ਪ੍ਰਾਪਤ ਹੋ ਗਿਆ। ਕਿਸੇ ਨੇ ਵੀ ਇਹਨਾਂ ਗੁਰਸਿੱਖਾਂ ਨੇ ਦਰਸ਼ਨ ਕੀਤੇ ਪਰ 10 ਪਾਤ ਸਰੂਪਾਂ ਦੇ ਇਕੱਠੇ ਦਰਸ਼ਨ ਨਹੀਂ ਹੋਏ। ਸਾਨੂੰ 10 ਹੀ ਸਰੂਪਾਂ ਦੇ ਇਕੱਠੇ ਦਰਸ਼ਨ ਭਾਵਨਾ ਬਣਾ ਕਰਕੇ ਦਰਸ਼ਨ ਕਰੀਏ। ਦਰਸ਼ਨਾਂ ਦੇ ਨਾਲ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਏ, ਭਾਵਨਾ ਦੇ ਨਾਲ ਦਰਸ਼ਨ ਕਰਨ ਦਾ ਫਲ ਪ੍ਰਾਪਤ ਹੋ ਜਾਂਦਾ। ਸੋ ਸਤਿਪੁਰਸ਼ਾਂ ਦੇ ਸਾਧੂਆਂ ਦੇ ਭਾਵਨਾ ਨਾਲ ਦਰਸ਼ਨ ਕਰਨ ਦਾ 8 ਤੀਰਥਾਂ ਜਿੰਨਾ ਫਲ ਪ੍ਰਾਪਤ, ਇਸ ਤੋਂ ਵੀ ਵੱਧ ਫਲ ਪ੍ਰਾਪਤ ਹੋ ਜਾਂਦਾ ਹੈ। ਜੰਮਣ ਤੇ ਮਰਨ ਦੇ ਦੁੱਖ ਕੱਟੇ ਜਾਂਦੇ ਨੇ, ਦਰਸ਼ਨ ਡਿੱਠੇ ਲੈਣ ਵਿਜੋਗਾ ਜੀਓ। ਸੋ ਵਿਜੋਗ ਜਿਹੜਾ ਵਿਛੋੜਾ ਦਰਸ਼ਨਾਂ ਦੇ ਨਾਲ ਦੂਰ ਹੋ ਜਾਂਦਾ ਦਰਸ਼ਨ ਪ੍ਰਾਪਤ ਕਰਕੇ। ਮਹਾਂਪੁਰਸ਼ ਕਹਿੰਦੇ ਸਭ ਤੋਂ ਵੱਧ ਵੱਡਿਆਂ ਭਾਗਾਂ ਵਾਲੇ ਆਪਾਂ ਭਾਵਨਾ ਬਣਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕਰਕੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰਨੇ ਨੇ। ਇਸ ਪ੍ਰਕਾਰ ਉਹਨਾਂ ਨੂੰ ਦਰਸ਼ਨ ਹੋਏ। ਭਾਈ ਜਿਨ੍ਹਾਂ ਨੇ ਅਭਿਆਸ ਚ ਦਰਸ਼ਨਾਂ ਦੀ ਪਿਆਸ ਲੱਗੀ ਉਹਨਾਂ ਨੂੰ ਦਰਸ਼ਨ ਹੋਏ। ਅੰਦਰੋਂ ਵੀ ਦਰਸ਼ਨ, ਅੰਦਰੋਂ ਵੀ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਨੇ, ਬਾਹਰੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਦੇ ਦਿੰਦੇ ਆ। ਜਿਵੇਂ ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਨੇ ਦੱਸਿਆ ਉਹਨਾਂ ਦੇ ਜੀਵਨ ਦੇ ਅੰਦਰ ਇਹ ਪੜਿਆ ਹੈ ਕਿ ਜਦੋਂ ਉਹ ਮੂਲ ਮੰਤਰ ਦਾ ਅਭਿਆਸ ਕਰਦੇ, ਸਵੇਰੇ 1 ਵਜੇ ਤੋਂ ਲੈ ਕਰਕੇ 8-9 ਵਜੇ ਤੱਕ ਲਗਾਤਾਰ ਅਭਿਆਸ ਕਰਿਆ ਕਰਦੇ, 32-33 ਮਾਲਾ ਮੂਲ ਮੰਤਰ ਦੀਆਂ ਰੋਜ਼ ਉਹਨਾਂ ਨੇ ਫੇਰਨੀਆਂ, ਮੂਲ ਮੰਤਰ ਪੜ੍ਹਨਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਦਿਨ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕੇ ਦਰਸ਼ਨ ਬਖਸ਼ਿਸ਼ ਕੀਤੇ। ਸੋ ਮਹਾਰਾਜ ਨੇ ਦਰਸ਼ਨ ਬਖਸ਼ਿਸ਼ ਕੀਤੇ, ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ। ਜਦੋਂ ਸਿਰ ਤੇ ਹੱਥ ਰੱਖਿਆ, ਬਾਹਰਲੇ ਪਾਸੇ ਵੀ ਪ੍ਰਕਾਸ਼ ਹੀ ਪ੍ਰਕਾਸ਼, ਕਰੋੜਾਂ ਸੂਰਜਾਂ ਜਿੰਨਾ, ਅੰਦਰਲੇ ਪਾਸੇ ਹਿਰਦੇ ਦੇ ਵਿੱਚ ਵੀ ਪ੍ਰਕਾਸ਼ ਹੀ ਪ੍ਰਕਾਸ਼ ਤੇ ਬਾਹਰਲੇ ਪਾਸੇ ਵੀ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਇਸ ਤਰੀਕੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ ਕੀਤੇ। ਸੋ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਉਹਨਾਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕਰਕੇ ਦਰਸ਼ਨ ਪ੍ਰਾਪਤ ਕੀਤੇ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਗੁਰੂ ਨਾਨਕ ਦਾ ਸਰੂਪ ਜਾਣ ਕਰਕੇ ਹੀ ਬਾਬਾ ਆਨੰਦ ਸਿੰਘ ਜੀ ਨੇ ਬੇਅੰਤ ਸਤਿਗੁਰਾਂ ਦੀ ਸੇਵਾ ਕੀਤੀ। ਸੋ ਇਸ ਤਰੀਕੇ ਦੇ ਨਾਲ ਭਾਈ ਉਹਨਾਂ ਨੂੰ ਦਰਸ਼ਨ ਪ੍ਰਾਪਤ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਿਆਂ ਵਾਲਿਆਂ ਨੂੰ। ਸੋ ਇਸ ਤਰੀਕੇ ਨਾਲ ਜਿਨ੍ਹਾਂ ਦੇ ਮਨ ਦੇ ਵਿੱਚ ਭਾਈ ਦਰਸ਼ਨਾਂ ਦੀ ਪਿਆਸ ਲੱਗੀ ਹੈ ਕਿ ਸਤਿਗੁਰੂ ਸਾਹਿਬ ਜੀ ਦਰਸ਼ਨ ਪ੍ਰਾਪਤ ਸਾਨੂੰ ਦਰਸ਼ਨ ਦੇਣ, ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਣ, ਸਾਨੂੰ ਰੱਬ ਦੇ ਦਰਸ਼ਨ ਹੋਣ, ਪਰਮੇਸ਼ਰ ਦੇ ਦਰਸ਼ਨ ਹੋਣ, ਤੇ ਉਹਨਾਂ ਨੂੰ ਫਿਰ ਦਰਸ਼ਨ ਹੋ ਹੀ ਜਾਂਦੇ ਆ। ਸੋ ਜੇ ਪਰਮੇਸ਼ਰ ਨੂੰ ਕੋਈ ਪਿਆਰ ਕਰਦਾ ਤੇ ਵਾਹਿਗੁਰੂ ਜੀ ਵੀ ਉਹਨਾਂ ਨੂੰ ਵੱਧ ਪਿਆਰ ਕਰਦੇ। ਸੋ ਇਸ ਤਰ੍ਹਾਂ ਦੋ ਅੰਗੀ ਪ੍ਰੇਮ ਹੈ, ਦੋਵੇਂ ਪਾਸੇ ਹੀ ਹੈ। ਸੰਸਾਰ ਦਾ ਪ੍ਰੇਮ ਕਈ ਵਾਰੀ ਇੱਕ ਪਾਸੇ ਹੁੰਦਾ, ਇੱਕ ਬੰਦਾ ਕਰਦਾ, ਦੂਸਰਾ ਨਹੀਂ ਕਰਦਾ, ਫਿਰ ਝੂਠਾ ਟੁੱਟ ਵੀ ਜਾਂਦਾ ਹੈ। ਸੋ ਇਹ ਪ੍ਰੇਮ ਪਰਮੇਸ਼ਰ ਦੇ ਨਾਲ ਪ੍ਰੇਮ ਕਰਨ ਦੇ ਨਾਲ ਲੋਕ ਪਰਲੋਕ ਦੇ ਵਿੱਚ ਸੁੱਖ ਪ੍ਰਾਪਤ ਹੁੰਦੇ। ਵਾਹਿਗੁਰੂ ਜੀ ਆਪਣੇ ਨਾਲੋਂ ਵੱਧ ਪ੍ਰੇਮ ਕਰਦੇ ਨੇ। ਜਿੰਨਾ ਬੰਦਾ ਉਸ ਨੂੰ ਪ੍ਰੇਮ ਕਰਦਾ, ਜੀਵ ਪਰਮੇਸ਼ਰ ਨੂੰ ਪ੍ਰੇਮ ਕਰਦਾ, ਵਾਹਿਗੁਰੂ ਜੀ ਉਸ ਤੋਂ ਵੱਧ ਕੇ ਯਾਦ ਰੱਖਦੇ ਨੇ। ਸਤਿਗੁਰਾਂ ਨੂੰ ਗੁਰਸਿੱਖ ਪਿਆਰ ਕਰਦੇ ਆ, ਮਹਾਰਾਜ ਉਸ ਤੋਂ ਵੱਧ ਪਿਆਰ ਕਰਦੇ। ਪੁੱਤਰਾਂ ਦੇ ਨਾਲੋਂ ਵੀ ਮਹਾਰਾਜ ਨੇ ਸਾਨੂੰ ਵੱਧ ਪਿਆਰ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਜਿਹੜੇ ਮਹਾਰਾਜ ਨੂੰ ਯਾਦ ਰੱਖਦੇ ਆ, ਚੇਤੇ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਯਾਦ ਕਰਦੇ ਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਧਰ ਦਸ਼ਮੇਸ਼ ਪਿਤਾ ਜੀ ਬੈਠੇ ਹੋਏ ਸਨ, ਆਪਣੀਆਂ ਉਂਗਲਾਂ ਤੇ ਪੋਟਿਆਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਿਣਤੀ ਕਰ ਰਹੇ ਨੇ। ਗਰੀਬ ਨਵਾਜ ਜੀ ਪੋਟਿਆਂ ਉੱਪਰ ਗਿਣਤੀ ਕਰ ਰਹੇ ਨੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਗਿਣਤੀਆਂ ਗਿਣਤੀਆਂ ਨੂੰ ਸੋਚਾਂ ਨੂੰ ਕੱਟਣ ਵਾਲੇ ਤੁਸੀਂ ਕਿਹੜੀਆਂ ਗਿਣਤੀਆਂ ਵਿੱਚ ਪਏ ਹੋਏ ਹੋ? ਗਰੀਬ ਨਵਾਰ ਸੱਚੇ ਪਾਤਸ਼ਾਹ ਜੀ ਬੋਲੇ ਨਹੀਂ। ਦੂਸਰੀ ਵਾਰੀ ਫੇਰ ਇਸੇ ਤਰ੍ਹਾਂ ਪ੍ਰਸ਼ਨ ਕੀਤਾ, ਮਹਾਰਾਜ ਤੁਸੀਂ ਕਿਹੜੀਆਂ ਗਿਣਤੀਆਂ ਕਰਦੇ ਹੋ? ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕੋਈ ਸੱਚੀ ਮੁੱਚੀ ਹਿਸਾਬ ਕਿਤਾਬ ਕਰਦਾ ਨਾ ਤੇ ਬੋਲਦਾ ਨਹੀਂ, ਤੇ ਬਾਅਦ ਵਿੱਚ ਬੋਲਦਾ ਜਦੋਂ ਖਤਮ ਹੋ ਜਾਵੇ। ਮਹਾਰਾਜ ਬਾਅਦ ਵਿੱਚ ਇਸ ਤਰ੍ਹਾਂ ਬਚਨ ਕਰਨ ਲੱਗੇ। ਗਰੀਬ ਨਵਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਅਸੀਂ ਯਾਦ ਕਰਦੇ ਹਾਂ ਕਿਸੇ ਨੂੰ। ਤੁਸੀਂ ਕਿਹਨੂੰ ਯਾਦ ਕਰਦੇ ਹੋ ਮਹਾਰਾਜ? ਗਰੀਬ ਨਵਾਜ ਜੀ ਕਹਿਣ ਲੱਗੇ, ਜਿਹੜੇ ਗੁਰਸਿੱਖ ਸਾਨੂੰ ਯਾਦ ਕਰਦੇ ਆ, ਅਸੀਂ ਉਹਨਾਂ ਜਿਹੜੇ ਸਾਡਾ ਨਾਮ ਜਪਦੇ ਨੇ, ਅਸੀਂ ਉਹਨਾਂ ਦਾ ਨਾਮ ਜਪਦੇ ਹਾਂ। ਸਤਿਗੁਰੂ ਸਾਹਿਬ ਜੀ ਕਹਿੰਦੇ, ਅਸੀਂ ਉਹਨਾਂ ਨੂੰ ਯਾਦ ਰੱਖਦੇ ਹਾਂ ਜੋ ਸਾਡੇ ਦਰਸ਼ਨਾਂ ਦੀ ਪਿਆਸ ਰੱਖਦੇ, ਅਸੀਂ ਉਹਨਾਂ ਨੂੰ ਜਾ ਕਰਕੇ ਦਰਸ਼ਨ ਦਿੰਦੇ ਹਾਂ। ਇਸ ਤਰੀਕੇ ਨਾਲ ਭਾਈ ਦਰਸ਼ਨ ਪਿਆਸ ਪ੍ਰਪ੍ਰੀਤ ਮਨੋਹਰ, ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਵੇ, ਆਸ ਨਾ ਛੱਡੇ ਤੇ ਮਹਾਰਾਜ ਜ਼ਰੂਰ ਆਸ ਪੂਰੀ ਕਰ ਦਿੰਦੇ ਆ। ਸੋ ਇਸ ਤਰ੍ਹਾਂ ਭਗਤ ਪ੍ਰੀਤ ਜੀ ਉਹਨਾਂ ਨੇ ਵੇਖੋ ਪਿਆਸ ਨਹੀਂ ਛੱਡੀ। ਕਿੰਨਾ ਚਿਰ, ਕਿੰਨਾ ਭਾਰੀ ਉਹਨਾਂ ਨੇ ਕਠਿਨ ਤਪ ਕੀਤਾ, ਕਿੰਨੀ ਬੰਦਗੀ, 48 ਸਾਲ ਬਾਅਦ ਜਾ ਕੇ ਉਹਨਾਂ ਨੂੰ ਦਰਸ਼ਨ ਹੋਏ। 48 ਸਾਲ ਦੀ ਸਖਤ ਮਿਹਨਤ, ਘਾਲ ਕਮਾਈ ਦੇ ਪਿੱਛੋਂ ਪਰਮੇਸ਼ਰ ਜੀ ਪ੍ਰਸੰਨ ਹੋ ਕਰਕੇ ਉਹਨਾਂ ਨੇ ਦਰਸ਼ਨ ਦੇ। ਇਸ ਤਰੀਕੇ ਨਾਲ ਉਹਨਾਂ ਨੇ ਇਹ ਸ਼ਬਦ ਬਿਰਹਾ ਬਿਰਹਾ ਆਖੀ, ਤਾਂ ਹੀ ਉਹਨਾਂ ਨੇ ਬਿਰਹਾ ਕਿਹਾ ਸੀ, ਬਿਰਹਾ ਤੂੰ ਸੁਲਤਾਨ, ਕਿ ਹੇ ਬਿਰਹਾ ਤੂੰ ਸੁਲਤਾਨ, ਤੂੰ ਤਾਂ ਚੱਕਰਵਰਤੀ ਬਾਦਸ਼ਾਹ ਹੈ, ਕਿਉਂਕਿ ਤੂੰ ਮੈਨੂੰ ਜਿਣਾ ਦਿੱਤਾ ਹੈ ਕਿ ਮੈਂ ਕਿਸੇ ਦੇ ਨਾਲ ਵਿਛੜਿਆ, ਮੈਂ ਕਿਸੇ ਦੇ ਦਰਸ਼ਨ ਕਰਨੇ ਨੇ। ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਵੀ ਸ਼ਬਦ ਹੈ ਕਿ ਜਿਸ ਪਿੰਜਰ ਦੇ ਸਰੀਰ ਦੇ ਵਿੱਚ ਬਿਰਹਾ ਨਹੀਂ, ਵਿਛੋੜਾ ਨਹੀਂ ਪੈਦਾ ਹੁੰਦਾ, ਵਿਛੋੜੇ ਦੇ ਨਾਲ ਹੀ ਦਰਸ਼ਨਾਂ ਦਾ ਅਹਿਸਾਸ ਹੋਣਾ, ਵਿਛੋੜੇ ਦੇ ਨਾਲ ਹੀ ਪਤਾ ਲੱਗਣਾ ਕਿ ਅਸੀਂ ਕਿਸੇ ਦੇ ਨਾਲੋਂ ਵਿਛੜੇ ਹੋਏ ਹਾਂ, ਪਰਮੇਸ਼ਰ ਦੇ ਅਸੀਂ ਦਰਸ਼ਨ ਕਰਨੇ ਹਨ। ਇਸ ਤਰੀਕੇ ਨਾਲ ਭਾਈ ਮਹਾਰਾਜ ਕਹਿੰਦੇ, ਸੋ ਪਿੰਜਰ ਲੈ ਜਾਰ, ਉਹ ਪਿੰਜਰ ਸਾੜ ਦੇ, ਸੋ ਇਹ ਸੁਲਤਾਨ ਹੈ। ਸੋ ਬਿਰਹਾ ਬਿਰਹਾ ਆਖੀਆ, ਬਿਰਹਾ ਤੂੰ ਸੁਲਤਾਨ, ਜਿਤਨ ਬਿਰਹ ਨਾ ਉਪਜੈ ਸੋ ਤਨ ਜਾਨ ਮਸਾਨ। ਉਹਨਾਂ ਨੇ ਵੀ ਇਸ ਤਰ੍ਹਾਂ ਕਠਨ ਤੇ ਸਖਤ ਬਚਨ ਕੀਤੇ ਨੇ। ਜੇ ਸਰੀਰ ਦੇ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਤਾਂਘ ਨਹੀਂ ਉਪਜਦੀ, ਦਾਗ ਨਹੀਂ ਪੈਦਾ ਹੁੰਦੀ ਵਾਹਿਗੁਰੂ ਦੇ ਦਰਸ਼ਨਾਂ ਦੀ, ਉਹ ਸਰੀਰ ਨੇ ਜਿਹੜੇ ਮਸਾਣਾਂ ਨੂੰ ਚਲੇ ਜਾਣ। ਤੇ ਸੋ ਇੰਨੇ ਚਿਰ ਬਾਅਦ ਉਹਨਾਂ ਨੂੰ ਦਰਸ਼ਨ ਹੋਏ, ਤਾਂ ਹੀ ਉਹਨਾਂ ਨੇ ਬਚਨ ਕੀਤੇ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋ ਫਿਰ ਦੇਖਣ ਕੀ ਆਸ। ਸੋ ਇਹ ਸਰੀਰ ਜਿਹੜਾ ਮੇਰਾ ਹੈ ਕਾਮਾਂ ਨੇ ਖਾ ਲਿਆ, ਅੰਦਰੋਂ ਕਾਮ ਕ੍ਰੋਹ ਲੋਭ ਮੋਹ ਹੰਕਾਰ ਰੂਪੀ ਕਾਮਾਂ ਨੇ, ਸੋ ਉਹ ਤੰਗ ਕਰਦੇ ਨੇ, ਪਰ ਇਹ ਜਿਹੜੇ ਦੋ ਨੇਤਰ ਨੇ ਇਹਨਾਂ ਨੂੰ ਤੁਸੀਂ ਨਹੀਂ ਛੋਣਾ, ਇਹਨਾਂ ਦੇ ਵਿੱਚ ਹਾਲੇ ਵੀ ਪਿਆਸ ਹੈ ਕਿ ਸਾਨੂੰ ਦਰਸ਼ਨ ਪ੍ਰਾਪਤ ਹੋਣਗੇ, ਹਾਲੇ ਵੀ ਆਸ ਹੈ ਕਿ ਪਰਮੇਸ਼ਰ ਆ ਕੇ ਦਰਸ਼ਨ ਦੇਵੇਗਾ। ਇਹ ਦੋਏ ਨੈਣਾ ਮਤ ਛੋ, ਇਹਨਾਂ ਦੋਵਾਂ ਨੇਤਰਾਂ ਨੂੰ ਮਤ ਤੁਸੀਂ ਟੱਚ ਕਰੋ, ਮਤ ਛੂਹਣਾ ਕਰੋ, ਫਿਰ ਦੇਖਣ ਕੀ, ਪਰਮੇਸ਼ਰ ਨੂੰ ਦੇਖਣ ਦੀ ਹਾਲੇ ਵੀ ਆਸ ਲੱਗੀ ਹੋਈ ਹੈ ਤੇ ਵਾਹਿਗੁਰੂ ਜੀ ਆ ਕਰਕੇ ਦਰਸ਼ਨ ਦੇਣਗੇ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਦਰਸ਼ਨ ਦਿੰਦੇ ਨੇ। ਨਾਨਕ ਮਤੇ ਅਲਮਸਤ ਸਾਧੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇੱਥੇ ਅੰਮ੍ਰਿਤਸਰ ਅਕਾਲ ਤਖ਼ਤ, ਇੱਥੇ ਗਰੀਬ ਨਵਾਜ ਸੁਭਾਈਮਾਨ ਨੇ ਅਲਮਸਤ ਸਾਧੂ ਉੱਥੇ ਯਾਦ ਕਰ ਰਿਹਾ। ਇੱਕ ਪਾਸੇ ਗੁਰੂ ਕੀ ਵਡਾਲੀ ਦੇ ਵਿੱਚ, ਸੋ ਇਸ ਤਰ੍ਹਾਂ ਸੋ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸਿੱਖ ਪਿਆਰਾ ਉਹ ਯਾਦ ਕਰਦਾ ਹੈ। ਗਰੀਬ ਨਵਾਰ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਯਾਦ ਕਰ ਰਿਹਾ ਅਲਮਸਤ ਸਾਧੂ, ਪੀਲੀ ਭਾਂ ਯੂਪੀ ਦੇ ਨੇੜੇ ਨਾਨਕ ਮਤੇ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਜਾ ਕਰਕੇ ਦਰਸ਼ਨ ਬਖਸ਼ੇ। ਸੋ ਜਿੱਥੇ ਜਿੱਥੇ ਵੀ ਕੋਈ ਮਹਾਰਾਜ ਨੂੰ ਯਾਦ ਕਰਦਾ ਪ੍ਰੇਮ ਦੇ ਨਾਲ, ਗਰੀਬ ਨਵਾਰ ਸੱਚੇ ਪਾਤਸ਼ਾਹ ਜੀ ਭਾਈ ਦਰਸ਼ਨ ਦਿੰਦੇ ਨੇ। ਪਰਮੇਸ਼ਰ ਨੂੰ ਕੋਈ ਯਾਦ ਕਰਦਾ, ਦਰਸ਼ਨਾਂ ਚ ਇੱਛਾ ਰੱਖਦਾ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਬਖਸ਼ ਕਰਦੇ ਨੇ। ਇਸ ਤਰ੍ਹਾਂ ਦਰਸ਼ਨ ਪਿਆਸ ਪ੍ਰਪ੍ਰੀਤ ਮਨੋਹਰ ਸੁੰਦਰ ਜੋ ਪਰਮੇਸ਼ਰ ਹੈ ਪਿਆਰਾ, ਇੱਕ ਤੇ ਉਹਦੇ ਨਾਲ ਪ੍ਰੀਤੀ ਹੈ, ਦੂਸਰਾ ਦਰਸ਼ਨਾਂ ਦੀ ਪਿਆਸ ਹੈ। ਮਨ ਨਾ ਰਹੇ ਬਹੁ ਵਿਧ ਉਮਕਾਈ, ਮਨ ਜਿਹੜਾ ਹੈ ਧੀਰਜ ਨਹੀਂ ਧਾਰਨ ਕਰਦਾ, ਧੀਰਜ ਨਹੀਂ ਆਉਂਦਾ, ਮਨ ਨੂੰ ਚੈਨ ਨਹੀਂ ਆ ਰਿਹਾ, ਦਰਸ਼ਨ ਨਹੀਂ ਪ੍ਰਾਪਤ ਹੋ ਰਹੇ। ਬਹੁ ਵਿਧ ਉਮਕਾਈ, ਬਹੁਤ ਵਿਧੀਆਂ ਦੇ ਨਾਲ ਉਛਲ ਉਛਲ ਕੇ ਕਿਸੇ ਵੀ ਤਰੀਕੇ ਨਾਲ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਣ। ਇਸ ਤਰੀਕੇ ਨਾਲ ਮਨ ਜਿਹੜਾ ਅੰਦਰੋਂ ਉਛਲਦਾ ਹੈ, ਵਿਸਰਾਮ ਦੇ ਕਰਕੇ ਫਰਮਾਉਂਦੇ ਹਨ,
ਚਿਤਵਨ ਚਿਤਵੋ ਪ੍ਰਿਆ ਪ੍ਰੀਤ ਬੈਰਾਗੀ ਕ ਕਦ ਪਾਵੋ ਹਰ ਦਰਸਾਈ।
ਚਿਤਵਨ ਚਿਤਵ ਚਿਤਵਨੀ ਲੱਗੀ ਰਹਿੰਦੀ ਹੈ, ਚਿਤਵਨੀ ਚਿਤਵਦੇ ਰਹਿੰਦੇ ਆ ਮਨ ਦੇ ਵਿਚ। ਪ੍ਰਿਯ ਪ੍ਰੀਤ ਬੈਰਾਗੀ ਪ੍ਰਿਯ ਪਤੀ ਜੋ ਪਰਮੇਸ਼ਰ ਹੈ ਸਾਰੇ ਜੀਵ ਰੂਪ ਇਸਤਰੀਆਂ ਦਾ, ਓਹਦੇ ਨਾਲ ਪ੍ਰੀਤੀ ਪ੍ਰੇਮ ਲੱਗਾ ਹੈ ਅਤੇ ਬੈਰਾਗ ਆਉਂਦਾ ਹੈ ਪਰਮੇਸ਼ਰ ਦੇ ਪ੍ਰੇਮ ਦੇ ਨਾਲ। ਕੋਈ ਜਦੋਂ ਚੀਜ਼ ਨਾ ਚੰਗੀ ਲੱਗੇ ਉਹਨੂੰ ਬੈਰਾਗ ਕਹਿੰਦੇ ਨੇ। ਸੋ ਦਰਸ਼ਨਾਂ ਦੀ ਪਿਆਸ ਪ੍ਰੇਮ ਵਾਹਿਗੁਰੂ ਦੇ ਨਾਲ ਤੇ ਦਰਸ਼ਨ ਨਹੀਂ ਪ੍ਰਾਪਤ ਹੋ ਰਹੇ ਤੇ ਚੀਜ਼ ਕਾਹਦੀ ਚੰਗੀ ਲੱਗਣੀ ਭਾਈ। ਬੈਰਾਗੀ ਹੋਏ ਹੋਏ ਆ ਕਦ ਪਾਵੋ ਦਰਸਾਈ, ਕਦੋਂ ਵਾਹਿਗੁਰੂ ਜੀ ਦੇ ਕਦ ਪਾਵੋ ਹਰ ਦਰਸਾਈ ਦਰਸਾਈ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕਦੋਂ ਪ੍ਰਾਪਤ ਕਰਾਂਗੇ, ਕਦੋਂ ਸਾਨੂੰ ਦਰਸ਼ਨ ਹੋਣਗੇ। ਬੈਰਾਗ ਲੱਗਾ ਸੋ ਬ੍ਰਹਮ ਲੋਕ ਲੋ ਭੋਗ ਜੋ ਕਾਗ ਬਿਸ਼ਟ ਸਮਝਾਣ, ਇਹਨਾਂ ਨੂੰ ਬੈਰਾਗ ਕਹਿ ਦਿੰਦੇ ਨੇ। ਹਰ ਵਕਤ ਮਨ ਦੇ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਚਿਤਵਨੀ, ਹਰ ਵਕਤ ਸੰਸਾਰ ਦਾ ਕੋਈ ਕੰਮ ਧੰਦਾ ਚੰਗਾ ਨਹੀਂ ਲੱਗਦਾ, ਕਿਸੇ ਪਾਸੇ ਜਾਣ ਨੂੰ ਜੀ ਨਹੀਂ ਕਰਦਾ, ਸੰਸਾਰ ਦੇ ਵਿੱਚ ਵਿਚਰਨ ਨੂੰ ਜੀ ਨਹੀਂ ਕਰਦਾ, ਕੇਵਲ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਕਦੋਂ ਪ੍ਰਾਪਤ ਹੋਣਗੇ।
ਯਤਨ ਕਰੋ ਇਹੋ ਮਨ ਨਹੀਂ ਧੀਰ, ਕੋਉ ਹੈ ਰੇ ਸੰਤ ਮਿਲਾਈ।
ਯਤਨ ਕਰੋ ਇਹੋ ਮਨ ਨਹੀਂ ਧੀਰ ਹੈ, ਯਤਨ ਕਰਦੇ ਆ ਦਰਸ਼ਨਾਂ ਨੂੰ ਪ੍ਰਾਪਤ ਕਰਨ ਵਾਸਤੇ, ਯਤਨ ਕਰਦੇ ਆ ਮਨ ਨੂੰ ਧੀਰਜ ਪ੍ਰਾਪਤ ਹੋ ਜਾਵੇ, ਪਰ ਇਹੋ ਮਨ ਨਹੀਂ ਧੀਰ ਹੈ। ਇਹ ਜਿਹੜਾ ਮਨ ਹੈ ਇਸ ਨੂੰ ਧੀਰਜ ਪ੍ਰਾਪਤ ਨਹੀਂ ਹੁੰਦਾ। ਕੋਈ ਹੈ ਰੇ ਸੰਤ ਮਿਲਾਈ, ਕੋਈ ਐਸਾ ਹੈ ਸੰਤ ਮਹਾਂਪੁਰਖ ਜਿਹੜਾ ਸਾਨੂੰ ਪਰਮੇਸ਼ਰ ਦੇ ਨਾਲ ਮਿਲਾ ਦੇਵੇ। ਕੋਈ ਜਨ ਹਰ ਚੋਂ ਦੇਵੈ ਜੋਰ, ਕੋਈ ਰੱਬ ਦਾ ਪਿਆਰਾ ਕੋਈ ਮਹਾਂਪੁਰਸ਼ ਸਾਨੂੰ ਵਾਹਿਗੁਰੂ ਦੇ ਨਾਲ ਜੋੜ ਦੇਵੇ, ਉਹਦੇ ਦਰਸ਼ਨ ਪ੍ਰਾਪਤ ਕਰਵਾ ਦੇਵੇ। ਐਸੇ ਹਨ ਰੱਬ ਦੇ ਪਿਆਰੇ ਪਰਮੇਸ਼ਰ ਦੇ ਭਗਤ ਸੰਤ ਜਿਹੜੇ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੰਦੇ ਨੇ ਹਨ। ਸੋ ਜਿਹੜੇ ਪਰਮੇਸ਼ਰ ਤੱਕ ਪਹੁੰਚੇ ਹੋਏ ਨੇ ਉਹ ਹੋਰਨਾਂ ਉੱਪਰ ਕਿਰਪਾ ਕਰਕੇ ਉਹਨਾਂ ਨੂੰ ਵੀ ਉੱਥੇ ਪਹੁੰਚਾ ਦਿੰਦੇ ਨੇ, ਉਹਨਾਂ ਨੂੰ ਵੀ ਦਰਸ਼ਨ ਕਰਵਾ ਦਿੰਦੇ ਨੇ। ਸੰਤ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੋ ਪਿੰਡਰਾਂ ਦੇ ਵਿੱਚ ਨਿਰਮਲ ਕੁਟੀਆ ਜਿੱਥੇ ਉੱਥੇ ਉਹਨਾਂ ਨੇ ਸਿੰਘਾਂ ਨੂੰ ਇਸ ਤਰ੍ਹਾਂ ਦਾ ਕੌਤਕ ਵਿਖਾਇਆ ਸੀ। ਸੋ ਸਿੰਘਾਂ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਮਹਾਰਾਜ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਤੇ ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਇਹ ਬਚਨ ਆਉਂਦੇ ਨੇ ਧਰਤੀ ਆਕਾਸ਼ ਪੰਜੇ ਤੱਤ ਸਾਰੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ, ਪਸ਼ੂ ਪੰਛੀ ਸਾਰੇ ਹੀ ਪਰਮੇਸ਼ਰ ਦਾ ਨਾਮ ਜਪਦੇ ਨੇ, ਸਾਨੂੰ ਸੁਣਦਾ ਨਹੀਂ। ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਬੇਨਤੀ ਇਸ ਤਰ੍ਹਾਂ ਕੀ ਕਹਿਣਾ ਕੀਤਾ ਕਿ 1 ਵਜੇ ਉੱਠ ਕਰਕੇ ਨਿਤਨੇਮ ਕਰਿਆ ਕਰੋ, 1 ਵਜੇ ਉੱਠ ਕੇ ਇਸ਼ਨਾਨ ਕਰਕੇ 40 ਦਿਨ ਨਿਤਨੇਮ ਕਰੋ, ਮੂਲ ਮੰਤਰ ਦਾ ਅਭਿਆਸ ਕਰੋ। ਕੀਤਾ ਫਿਰ ਮਹਾਂਪੁਰਸ਼ਾਂ ਨੇ ਦਰਸ਼ਨ ਕਰਵਾਏ ਸਨ, ਦੰਦਾਂ ਦੇ ਵਿੱਚੋਂ ਨਾਮ ਸੁਣਾਇਆ, ਦਰਵਾਜ਼ਿਆਂ ਦੇ ਵਿੱਚੋਂ। ਮਹਾਂਪੁਰਸ਼ ਕਹਿਣ ਲੱਗੇ ਕੰਧਾਂ ਨੂੰ ਕੰਨ ਲਾਓ, ਕੰਨ ਲਾਏ ਕੰਨਾਂ ਦੇ ਵਿੱਚੋਂ ਮੂਲ ਮੰਤਰ ਦੀ ਆਵਾਜ਼ ਸੁਣਾਈ ਦਿੱਤੀ, ਦਰਵਾਜ਼ਿਆਂ ਨੂੰ ਕੰਨ ਲਾਏ ਦਰਵਾਜ਼ਿਆਂ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਈ। ਇਸ ਪ੍ਰਕਾਰ ਉਹ ਭਾਈ ਸੰਤ ਮਹਾਂਪੁਰਸ਼ ਮਿਲਾ ਦਿੰਦੇ, ਪਰਮੇਸ਼ਰ ਦੇ ਨਾਮ ਦੀ ਆਵਾਜ਼ ਸੁਣਵਾ ਦਿੰਦੇ ਨੇ। ਸੋ ਕੋਈ ਜਨ ਹਰਿ ਸਿਮਰਨ ਦੇਵੈ ਜੋਰ, ਕੋਈ ਰੱਬ ਦਾ ਪਿਆਰਾ ਜਿਹੜਾ ਆਪ ਪਹੁੰਚਿਆ ਹੋਇਆ ਆਪ ਮਿਲਿਆ ਹੋਇਆ ਉਹ ਵਾਹਿਗੁਰੂ ਦੇ ਨਾਲ ਸਾਨੂੰ ਜੋੜ ਦੇਵੇ, ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦੇਵੇ। ਚਰਨ ਗਹੋਂ ਬਕੋ ਸੁਭ ਰਸਨਾ ਦੀ ਜੈ ਪ੍ਰਾਣ ਆਕੋਰ, ਉਹਦੇ ਅਸੀਂ ਚਰਨ ਪਕੜਾਂਗੇ, ਚਰਨਾਂ ਦੀ ਧੂੜ ਬਣ ਜਾਵਾਂਗੇ, ਉਹਦਾ ਰਸਨਾ ਦੇ ਦੁਆਰਾ ਸਤਿਕਾਰ ਕਰਾਂਗੇ ਮਿੱਠੇ ਬਚਨ ਬੋਲ ਕਰਕੇ। ਸੁਖ ਦੀ ਜੈ ਪ੍ਰਾਣ ਆਕੋਰ, ਉਹਨੂੰ ਅਸੀਂ ਆਪਣੇ ਪ੍ਰਾਣ ਵੀ ਅਰਪਣ ਕਰ ਦਿਆਂਗੇ। ਇਸ ਤਰ੍ਹਾਂ ਇਹ ਕਉ ਹੈ ਰੇ ਸੰਤ ਮਿਲਾਈ, ਕੋਈ ਮਹਾਂਪੁਰਸ਼ ਸਾਨੂੰ ਹੈ ਜਿਹੜਾ ਪਰਮੇਸ਼ਰ ਦੇ ਨਾਲ ਮਿਲਾ ਦੇਵੇ। ਯਤਨ ਕਰੋ, ਯਤਨ ਕਰਦੇ ਹਾਂ ਪਰਮੇਸ਼ਰ ਦੇ ਦਰਸ਼ਨ ਹੋ ਜਾਣ, ਯਤਨ ਕਰਦੇ ਹਾਂ ਮਨ ਨੂੰ ਧੀਰਜ ਆ ਜਾਵੇ, ਪਰ ਇਹ ਮਨ ਨਹੀਂ ਧੀਰ ਹੈ, ਇਸ ਮਨ ਨੂੰ ਧੀਰਜ ਪ੍ਰਾਪਤ ਨਹੀਂ ਹੁੰਦਾ ਦਰਸ਼ਨਾਂ ਤੋਂ ਬਿਨਾ।
ਜਪ ਤਪ ਸੰਜਮ ਪੁੰਨ ਸਭ ਹੋਮ, ਤਿਸ ਅਰਪ ਸਭ ਸੁਖ ਜਾਈ।
ਜਪ ਤਪ ਸੰਜਮ ਪੁੰਨ, ਇਹ ਜੋ ਆਪਾਂ ਕਰੀਦੇ ਹਨ, ਜਾਪ ਕਰੀਦੇ ਨੇ, ਤਾਪ ਤਪੱਸਿਆ ਕਰੀਦੀ ਹੈ, ਸੰਜਮ ਰੱਖੀਦਾ ਖਾਣ ਪੀਣ ਦਾ, ਪੁੰਨ ਦਾਨ ਕਰੀਦਾ ਹੈ, ਸੇਵਾ ਕਰੀਦੀ ਹੈ, ਪਾਠ ਕਰੀਦੇ ਹਨ, ਜੋ ਕੁਝ ਵੀ ਆਪਾਂ ਸਭ ਕੁਝ ਕਰਦੇ ਹਾਂ, ਸ਼ੁਭ ਕਰਮ ਕਰਦੇ ਹਾਂ, ਭਲਾ ਕਰੀਦਾ, ਨੇਕੀ ਪਰ ਉਪਕਾਰ ਦਇਆ ਕਰਦੇ ਹਾਂ ਜੀਵਾਂ ਉੱਪਰ, ਇਹ ਸਾਰੇ ਜਿੰਨੇ ਵੀ ਚੰਗੇ ਕਰਮ ਹਨ ਸਭ ਹੋਮੋ ਸਾਰੇ ਨੂੰ ਅਰਪਣ ਕਰ ਦਿਆਂਗਾ ਉਸ ਮਹਾਂਪੁਰਸ਼ ਨੂੰ, ਉਸ ਸੰਤ ਨੂੰ ਜਿਹੜਾ ਪਰਮੇਸ਼ਰ ਦੇ ਦਰਸ਼ਨ ਕਰਾਵੇਗਾ, ਜਿਹੜਾ ਰੱਬ ਦੇ ਦਰਸ਼ਨ ਕਰਾ ਦੇਵੇਗਾ, ਉਹਨੂੰ ਸਾਰਾ ਕੁਝ ਹੀ ਅਰਪਣ ਕਰ ਦਿਆਂਗਾ। ਤਿਸ ਅਰਪੋ ਸਭ ਸੁਖ ਜਾਈ, ਸਾਰੇ ਜਿੰਨੇ ਵੀ ਮੇਰੇ ਪਾਸ ਸੁਖ ਨੇ, ਸਰੀਰ ਦੇ ਸੁਖ, ਇਹ ਸਾਰੇ ਸੁਖ ਵੀ ਉਹਨੂੰ ਮੈਂ ਦੇ ਦਿਆਂਗਾ, ਅਰਪਣ ਕਰ ਦਿਆਂਗਾ।
ਏਕ ਨਿਮਖ ਪ੍ਰਿਆ ਦਰਸ ਦਿਖਾਵੇ ਤਿਸ ਸੰਤਨ ਕੈ ਬਲ ਜਾਈ।
ਜਿਹੜਾ ਸਾਧੂ, ਜਿਹੜਾ ਮਹਾਤਮਾ ਕੇਵਲ ਇੱਕ ਨਿਮਖ ਮਾਤਰ, ਨਿਮਖ ਸਭ ਤੋਂ ਸਮੇਂ ਦੀ ਸਭ ਤੋਂ ਛੋਟੀ ਇਕਾਈ ਨਿਮਖ ਹੈ। ਅੱਖ ਖੋਲਣ ਤੇ ਮੀਟਣ ਦਾ ਸਮਾਂ, ਇੰਨਾ ਸਮਾਂ ਨਿਮਖ ਹੈ। ਘੱਟ ਕਹਿੰਦੇ ਆ, ਇਸ ਤਰ੍ਹਾਂ ਨਿਮਖ ਬਤੀਤ ਹੋ ਜਾਂਦਾ ਹੈ। ਏਕ ਨਿਮਖ ਪ੍ਰਿਆ ਦਰਸ ਦਿਖਾਵੇ, ਇੰਨਾ ਛੋਟਾ ਸਮਾਂ, ਬਹੁਤ ਹੀ ਘੱਟ ਸਮਾਂ, ਪਰਮੇਸ਼ਰ ਦੇ ਦਰਸ਼ਨ ਕੋਈ ਵਿਖਾ ਦੇਵੇ, ਵਾਹਿਗੁਰੂ ਦੇ ਦਰਸ਼ਨ ਕਰਵਾ ਦੇਵੇ, ਤਿਨ ਸੰਤਨ ਕਹਿ ਬਲ ਜਾਈ, ਉਸ ਸਾਧੂ ਤੋਂ, ਉਸ ਸੰਤ ਤੋਂ ਮੈਂ ਬਲਿਹਾਰ ਕੁਰਬਾਨ ਜਾਵਾਂਗਾ।
ਕਰੋ ਨਿਹੋਰਾ ਬਹੁਤ ਬੇਨਤੀ, ਸੇਵੋ ਦਿਨ ਰਹਿ ਨਾਈ।
ਕਰੋ ਨਿਹੋਰਾ, ਬੇਨਤੀਆਂ ਕਰਦੇ ਹਾਂ, ਬਹੁਤ ਬੇਨਤੀ, ਬਹੁਤ ਭਾਰੀ ਬੇਨਤੀਆਂ ਕਰਦੇ ਹਾਂ, ਨਿਹੋਰਾ ਜੋਦੜੀ ਕਰਦੇ ਹਾਂ, ਸੇਵੋ ਦਿਨ ਰਹਿ ਨਾਈ, ਦਿਨ ਤੇ ਰਾਤ ਉਹਦੀ ਸੇਵਾ ਕਰਾਂਗੇ, ਜਿਹੜੇ ਵਾਹਿਗੁਰੂ ਦੇ ਸਾਨੂੰ ਇੱਕ ਵਾਰੀ ਦਰਸ਼ਨ ਕਰਵਾ ਦੇਵੇਗਾ।
ਮਾਨ ਅਭਿਮਾਨ ਹੋ ਸਗਲ ਤਿਆਗੋ ਜੋ ਪ੍ਰਿਆ ਬਾਤ ਸੁਣਾਈ।
ਮਾਨ ਅਭਿਮਾਨ ਸਾਰਾ ਹੀ, ਮਾਨ ਸਤਿਕਾਰ ਜੋ ਮਨ ਚਾਹੁੰਦਾ ਕਿ ਵਾਹੇ ਲੋਕ ਮੇਰਾ ਸਤਿਕਾਰ ਕਰਨ, ਅਭਿਮਾਨ ਹੰਕਾਰ ਜਿਹੜਾ ਹੈ, ਹਾਂ ਅਤੇ ਹਉਮੈ ਜਿਹੜੀ ਹੈ, ਸਗਲ ਤਿਆਗੋ ਸਾਰੀ ਹੀ ਛੱਡ ਦਿਆਂਗੇ। ਹਾਂ ਮੈਂ ਹੰਕਾਰ ਵੀ ਛੱਡ ਦਿਆਂਗਾ, ਲੋਕਾਂ ਦੇ ਕੋਲੋਂ ਮਾਨ ਸਤਿਕਾਰ ਕਰਵਾਉਣਾ ਵੀ ਛੱਡ ਦਿਆਂਗਾ। ਜੋ ਪ੍ਰਿਆ ਬਾਤ ਸੁਣਾਈ, ਜਿਹੜਾ ਪਰਮੇਸ਼ਰ ਦੀ ਗੱਲ ਸੁਣਾਵੇ, ਜਿਹੜਾ ਵਾਹਿਗੁਰੂ ਦੀ ਗੱਲ ਸੁਣਾਵੇ, ਇਸ ਤਰੀਕੇ ਦੇ ਨਾਲ ਉਹਦੇ ਉੱਪਰੋਂ ਕੁਰਬਾਨ ਜਾਵਾਂਗਾ ਅਤੇ ਹਉਮੈ ਦਾ ਤਿਆਗ ਕਰ ਦਿਆਂਗਾ, ਹੰਕਾਰ ਛੱਡ ਦਿਆਂਗਾ।
ਦੇਖ ਚਰਿੱਤਰ ਪਈ ਹੋ ਬਿਸਮਣ, ਗੁਰ ਸਤਿਗੁਰ ਪੁਰਖ ਮਿਲਾਈ।
ਇਸ ਪੰਕਤੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੇ ਦਰਸ਼ਨ ਦੀ ਪ੍ਰਾਪਤੀ ਦੇ ਵਾਸਤੇ ਸਤਿਗੁਰਾਂ ਦਾ ਕਥਨ ਕਰਦੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਜਨੀਕ ਗੁਰ ਸਤਿਗੁਰ, ਗੁਰ ਪੂਜਨੀਕ ਸਤਿਗੁਰੂ ਸਾਹਿਬ ਜੀ ਪੁਰਖ ਮਿਲਾਈ ਪਰਮੇਸ਼ਰ ਦੇ ਦਰਸ਼ਨ ਕਰਵਾ ਸਕਦੇ ਨੇ, ਦਰਸ਼ਨ ਕਰਵਾ ਸਕਦੇ ਨੇ ਸਾਧੂ ਮਹਾਤਮਾ ਸਤਿਪੁਰਸ਼ ਜਿਨ੍ਹਾਂ ਨੇ ਕਮਾਈ ਕੀਤੀ ਹੈ, ਤੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਦੇ ਦਰਸ਼ਨ ਕਰਵਾ ਸਕਦੇ ਆ। ਦੇਖ ਚਿੱਤਰ ਚਰਿੱਤਰ ਭਈ ਹੋ ਬਿਸਮਨ, ਸੋ ਪਰਮੇਸ਼ਰ ਦੇ ਚਰਿੱਤਰ ਕੌਤਕ ਵੇਖ ਕਰਕੇ, ਵਾਹਿਗੁਰੂ ਜੀ ਦੇ ਜਦੋਂ ਦਰਸ਼ਨ ਹੋ ਗਏ, ਸਤਿਗੁਰਾਂ ਨੇ ਦਰਸ਼ਨ ਕਰਵਾਏ, ਵਾਹਿਗੁਰੂ ਦੇ ਕੌਤਕ ਵੇਖੇ ਤੇ ਹੈਰਾਨ ਹੋ ਗਈ, ਸੋ ਇਸ ਤਰੀਕੇ ਨਾਲ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਨੂੰ ਮਿਲਵਾ ਦਿੰਦੇ ਨੇ। ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ, ਜਿਹੜਾ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਭਾਈ ਗੁਰਬਾਣੀ ਦੇ ਵਿੱਚੋਂ ਲੱਭ ਲਵੇ। ਸੋ ਗੁਰਬਾਣੀ ਨਿਰੰਕਾਰ ਹੈ, ਪਰਮੇਸ਼ਰ ਦਾ ਸਰੂਪ ਹੈ ਗੁਰਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਜੇਵਡ ਅਵਰਨਾ ਕੋਈ, ਪ੍ਰਤੱਖ ਸਰਗਣ ਸਰੂਪ ਦੇ ਵਿੱਚ ਪਰਮੇਸ਼ਰ ਨੇ ਜੇ ਕਿਸੇ ਦੇ ਦਰਸ਼ਨ ਕਰਨੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਪ੍ਰਾਪਤ ਕਰ ਲਵੇ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਦਾ ਹੀ ਸਰੂਪ। ਸੋ ਦੂਸਰੀ ਪ੍ਰਕਾਰ ਜੇ ਦਰਸ਼ਨ ਕਰਨੇ ਨੇ, ਪਰਮੇਸ਼ਰ ਨੂੰ ਮਿਲਣਾ ਹੈ, ਰੱਬ ਨੂੰ ਮਿਲਣਾ ਹੈ, ਤਾਂ ਖੋਜ ਸ਼ਬਦ ਮੈਂ ਲੇ, ਸ਼ਬਦ ਵਿੱਚੋਂ ਲੱਭ ਲਵੇ, ਸ਼ਬਦ ਦੀ ਖੋਜ ਕਰੇ, ਸ਼ਬਦ ਕੀ ਕਹਿੰਦਾ, ਗੁਰਬਾਣੀ ਕੀ ਕਹਿੰਦੀ ਹੈ, ਉਹਦੇ ਅਨੁਸਾਰ ਆਪਣਾ ਜੀਵਨ ਜਿਹੜਾ ਢਾਲ ਲਵੇ, ਜੀਵਨ ਬਦਲ ਲਵੇ, ਜੀਵਨ ਦੇ ਵਿੱਚ ਪਰਿਵਰਤਨ ਲੈ ਆਵੇ, ਤੇ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੋ ਜਾਣਗੇ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੰਦੇ, ਉਸ ਪੁਰਖ ਨੂੰ ਵਾਹਿਗੁਰੂ ਜੀ ਨੂੰ ਮਿਲਾ ਦਿੰਦੇ ਹਨ।
ਰੱਬ ਰੰਗ ਦਿਆਲ ਮੋਹਿ ਗ੍ਰਹਿ ਮੈਂ ਪਾਇਆ, ਜਨ ਨਾਨਕ ਤਪਤ ਬੁਝਾਈ।
ਉਹ ਵਾਹਿਗੁਰੂ ਜੀ ਦੇ ਜਿਹੜੇ ਦਰਸ਼ਨ ਪ੍ਰਾਪਤ ਕਰਨੇ ਨੇ, ਉਹਨੇ ਦੂਰੋਂ ਕਿਤੇ ਚੱਲ ਕੇ ਥੋੜੀ ਆਉਣਾ ਹੈ, ਉਹ ਤਾਂ ਆਪਣੇ ਨੇੜੇ ਹੀ ਬੈਠਾ ਹੈ, ਉਹ ਤਾਂ ਆਪਣੇ ਨੇੜੇ ਤੋਂ ਵੀ ਨੇੜੇ, ਆਪਣੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਸੋ ਆਪਣੇ ਹੱਥ ਥੱਲੇ ਲਮਕਦੇ ਨੇ, ਵਾਹਿਗੁਰੂ ਹਿਰਦੇ ਵਿੱਚ ਵਸ ਵਸਦਾ, ਜਿੰਨੇ ਚਿਰ ਨੂੰ ਹੱਥ ਜਿਹੜੇ ਨੇ ਹਿਰਦੇ ਵਿੱਚ ਛਾਤੀ ਤੇ ਆਉਣੇ ਆ, ਤੇ ਕਿੰਨਾ ਸਮਾਂ ਲੱਗਦਾ, ਵਾਹਿਗੁਰੂ ਪਹਿਲਾਂ ਹੀ ਉੱਥੇ ਮੌਜੂਦ ਹੈ। ਇਸ ਤਰੀਕੇ ਨਾਲ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਵਾਹਿਗੁਰੂ ਨੇ ਦੂਰੋਂ ਕਿਤੇ ਆਉਣਾ ਨਹੀਂ, ਇੱਥੋਂ ਹੀ ਪ੍ਰਗਟ ਹੋ ਜਾਣਾ, ਅੰਦਰ ਬੈਠਾ ਹੈ, ਅੰਦਰੋਂ ਹੀ ਉਹਨੇ ਪ੍ਰਗਟ ਹੋ ਜਾਣਾ, ਉੱਥੋਂ ਹੀ ਪ੍ਰਗਟ ਹੋ ਕਰਕੇ ਵਾਹਿਗੁਰੂ ਜੀ ਨੇ ਦਰਸ਼ਨ ਦੇ ਦੇਣੇ ਨੇ। ਸੋ ਦੂਰੋਂ ਦੇਸ਼ ਤੋਂ, ਕਿਸੇ ਦੂਰ ਦੇਸ਼ ਤੋਂ ਨਹੀਂ ਆਉਣਾ, ਮਨ ਵਿਚ ਇਹ ਹੈ ਵੀ ਕਿਤੇ ਦੂਰੋਂ ਚੱਲ ਕੇ ਆਵੇਗਾ ਮੈਨੂੰ ਦਰਸ਼ਨ ਦੇਵੇਗਾ, ਨਹੀਂ ਭਾਈ ਉਹ ਤਾਂ ਨੇੜੇ ਹੈ, ਨੇੜੇ ਤੋਂ ਨੇੜੇ ਹੈ। ਸੋ ਇਸ ਤਰੀਕੇ ਨਾਲ ਉਹਨੇ ਦਰਸ਼ਨ ਦੇ ਦਿੰਦੇ ਹਿਰਦੇ ਵਿੱਚੋਂ ਹੀ। ਸੂਖਮ ਪੜਦਾ ਇੱਕ ਥੋੜਾ ਹੀ ਫਰਕ ਹੈ, ਅੰਦਰ ਹੀ ਰੱਬ ਬੈਠਾ, ਅੰਦਰ ਹੀ ਆਪਾਂ ਬੈਠੇ ਹਾਂ, ਅੰਦਰ ਹੀ ਜੀਵਾਤਮਾ ਹੈ, ਅੰਦਰ ਹੀ ਪਰਮਾਤਮਾ ਹੈ। ਸੋ ਇੱਕ ਥੋੜਾ ਜਿਹਾ ਪੜਦਾ ਜਿਹੜਾ ਹਉਮੈ ਦਾ ਜਦੋਂ ਦੂਰ ਹੋ ਜਾਵੇ, ਸੋ ਉਦੋਂ ਹੁਣ ਵਿੱਚ ਪੜਦਾ ਹੋਣ ਕਰਕੇ ਬਹੁਤ ਦੂਰ ਲੱਗਦਾ, ਪੜਦਾ ਜੋ ਹੈ ਇਸ ਕਰਕੇ ਪਰਮੇਸ਼ਵਰ ਦੂਰ ਜਾਪਦਾ ਹੈ। ਜਦੋਂ ਪੜਦਾ ਦੂਰ ਹੋ ਜਾਵੇ ਉਦੋਂ ਹੀ ਉਹਦੇ ਦਰਸ਼ਨ ਹੋ ਜਾਣੇ ਆ। ਇਸ ਤਰੀਕੇ ਨਾਲ ਉਹਨੇ ਪ੍ਰਗਟ ਹੋ ਜਾਣਾ ਹਿਰਦੇ ਵਿੱਚੋਂ। ਸੋ ਇਸ ਤਰ੍ਹਾਂ ਭਾਈ ਪ੍ਰਭ ਰੰਗ ਦਇਆਲ ਮੋਹਿ ਗ੍ਰਹਿ ਮੈਂ ਪਾਇਆ, ਮੇਰੇ ਹਿਰਦੇ ਦੇ ਵਿੱਚ ਵੀ, ਹਿਰਦੇ ਦੇ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਹੀ ਉਸ ਦੀ ਮੈਂ ਪ੍ਰਾਪਤੀ ਕਰ ਲਈ ਹੈ। ਜੋ ਪ੍ਰੇਮ ਸਰੂਪ ਦਿਆਲੂ ਪ੍ਰਭੂ ਜੀ ਹਨ, ਉਹ ਹਿਰਦੇ ਦੇ ਵਿੱਚੋਂ ਹੀ ਉਸ ਨੂੰ ਪ੍ਰਾਪਤ ਕਰ ਲਿਆ ਹੈ, ਪ੍ਰਗਟ ਹੋ ਜਾਂਦਾ ਹੈ। ਜਨ ਨਾਨਕ ਤਪਤ ਬੁਝਾਈ, ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਆਪਣੇ ਦਾਸਾਂ ਦੀ। ਫਿਰ ਇਹ ਜਿਹੜੀ ਤਪਤ ਤਪਸ਼ ਹੈ ਦਰਸ਼ਨਾਂ ਦੀ ਪਿਆਸ ਵਾਲੀ, ਇਹ ਦੂਰ ਕਰ ਦਿੱਤੀ, ਬੁਝਾ ਦਿੱਤੀ ਹੈ।
ਤਾਰਗ ਮਹੱਲਾ ਪੰਜਵਾ, ਰੇ ਮੂੜੇ ਤੂੰ ਕਿਉਂ ਸਿਮਰਤੇ ਅਬ ਨਾਹੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀ। ਇਹ ਤੈਨੂੰ ਮਨੁੱਖਾ ਜਨਮ ਮਿਲਿਆ, ਪਰਮੇਸ਼ਰ ਦਰਸ਼ਨਾਂ ਵਾਸਤੇ ਮਿਲਿਆ, ਸਿਮਰਨ ਕਰਨ ਵਾਸਤੇ ਮਿਲਿਆ ਹੈ। ਇਹ ਮੂਰਖ ਤੂੰ ਹੁਣ ਕਿਉਂ ਨਹੀਂ ਪਰਮੇਸ਼ਰ ਦਾ ਨਾਮ ਸਿਮਰਨ ਕਰਦਾ, ਉਹਦਾ ਨਾਮ ਕਿਉਂ ਨਹੀਂ ਜਪਦਾ। ਸੋ ਇਹ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਤੈਨੂੰ ਪ੍ਰਾਪਤ ਹੋਇਆ ਮਨੁੱਖਾ ਸਰੀਰ, ਤਿੰਨ ਇਹ ਅਵਸਥਾ ਪ੍ਰਾਪਤ ਹੁੰਦੀਆਂ, ਬਚਪਨ ਜਵਾਨੀ ਬਿਰਧ ਅਵਸਥਾ, ਸਾਰਾ ਮਾਨ ਇਹਦੇ ਉੱਪਰ ਕਰਨਾ ਵਿਅਰਥ ਹੈ। ਤਰਨਾ ਪੋ ਇਉਂ ਹੀ ਗਇਓ ਲਿਓ ਜਰਾ ਤਨਜੀਤ। ਸੋ ਇਸ ਤਰ੍ਹਾਂ ਇਹ ਸਾਰਾ ਲੰਘ ਜਾਂਦਾ ਹੈ ਤੇ ਜਰਾ ਬੁਢੇਪਾ ਸਰੀਰ ਨੂੰ ਜਿੱਤ ਲੈਂਦਾ। ਇਸ ਕਰਕੇ ਤੈਨੂੰ ਹੁਣ ਮੌਕਾ ਪ੍ਰਾਪਤ ਹੋਇਆ, ਤੂੰ ਆ ਕਿਉਂ ਸਿਮਰਤ ਅਬ ਨਾਹੀ, ਪਰਮੇਸ਼ਰ ਦਾ ਸਿਮਰਨ ਮੂਰਖ ਹੋ ਤੂੰ ਕਿਉਂ ਨਹੀਂ ਕਰਦਾ।
ਨਾਰਕ ਘੋਰ ਮੈਂ ਉਰਦ ਤਪ ਕਰਤਾ, ਨਿਮਕ ਨਿਮਕ ਗੁਣ ਗਾਹੀ।
ਹੁਣ ਕਿਉਂ ਨਹੀਂ ਸਿਮਰਨ ਕਰਦਾ? ਪਹਿਲਾਂ ਤਾਂ ਤੂੰ ਬਹੁਤ ਸਿਮਰਨ ਕਰਦਾ ਹੁੰਦਾ ਸੀ, ਪਹਿਲਾਂ ਕਦੋਂ, ਜਦੋਂ ਤੂੰ ਜਨਮ ਨਹੀਂ ਸੀ ਲਿਆ, ਜਨਮ ਤੋਂ ਪਹਿਲਾਂ ਤੂੰ ਬਹੁਤ ਸਿਮਰਨ ਕਰਦਾ ਸੀ। ਸੋ ਉੱਥੇ ਤੂੰ ਪੁੱਠਾ ਲੜਕਿਆ ਹੋਇਆ ਸੀ ਤੇ ਨਾਮ ਜਪਦਾ ਸੀ। ਨਰਕ ਘੋਰ ਮੈਂ ਉਰਦ ਤਪ ਕਰਤਾ, ਘੋਰ ਨਰਕ ਦੇ ਵਿੱਚ ਤੂੰ ਪੁੱਠਾ ਲਟਕ ਕਰਕੇ ਸਿਰ ਥੱਲੇ ਪੈਰ ਉਪਰੇ ਵਸੰਦੜੋ ਕੋਥੜੈ ਥਾਏ। ਸੋ ਕਿਉਂ ਧਣੀ ਵਿਸਾਰਿਓ ਉਧਰੈ ਜਿਸ ਦੇ ਨਾਲ, ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ ਹੈ ਜਿਸਦੇ ਨਾਮ ਨੇ ਤੇਰੀ ਰੱਖਿਆ ਕੀਤੀ ਹੈ। ਉਰਦ ਤਪ ਕਰਤਾ, ਤੂੰ ਪੁੱਠਾ ਲਟਕ ਕਰਕੇ ਤਪੱਸਿਆ ਕਰਦਾ ਸੀ। ਨਿਮਖ ਨਿਮਖ ਗੁਣ ਗਾਹੀ, ਨਿਮਖ ਨਿਮਖ ਸਮਾਂ, ਥੋੜਾ ਥੋੜਾ ਸਮਾਂ ਪਰਮੇਸ਼ਰ ਦੇ ਗੁਣ ਗਾਉਂਦਾ ਸੀ। ਹਰ ਵਕਤ ਸਵਾਸ ਸਵਾਸ ਤੂੰ ਪਰਮੇਸ਼ਰ ਦਾ ਨਾਮ ਜਪਦਾ ਸੀ, ਤੇਰੀ ਲਿਵ ਲੱਗੀ ਹੋਈ ਸੀ। ਉੱਥੇ ਕਹਿੰਦੇ 100 ਜਨਮ ਦਾ ਗਿਆਨ ਹੁੰਦਾ, ਜਦੋਂ ਜਨਮ ਤੋਂ ਪਹਿਲਾਂ ਗਰਭ ਦੇ ਵਿੱਚ 100 ਜਨਮ ਦਾ ਗਿਆਨ ਹੁੰਦਾ ਤੇ ਪਰਮੇਸ਼ਰ ਦੇ ਨਾਲ ਲਿਵ ਲੱਗੀ ਹੁੰਦੀ ਹੈ, ਜੁੜਿਆ ਹੁੰਦਾ। ਜਨਮ ਤੋਂ ਬਾਅਦ ਸਾਰਾ ਕੁਝ ਭੁੱਲ ਜਾਂਦਾ, ਪਰਮੇਸ਼ਰ ਦਾ ਨਾਮ ਵੀ ਭੁੱਲ ਜਾਂਦਾ ਤੇ ਗਿਆਨ ਵੀ ਸਾਰਾ ਭੁੱਲ ਜਾਂਦਾ। ਮਹਾਰਾਜ ਕਹਿੰਦੇ ਉੱਥੇ ਤੂੰ ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਕਰਦਾ ਸੀ ਕਿ ਮੈਨੂੰ ਇੱਥੋਂ ਨਰਕ ਦੇ ਵਿੱਚੋਂ ਕੱਢ ਲਵੋ, ਆਪ ਜੀ ਦਾ ਨਾਮ ਜਪਾਂਗਾ। ਤੈਨੂੰ ਪਰਮੇਸ਼ਰ ਨੇ ਕੱਢ ਦਿੱਤਾ ਹੈ, ਵਾਅਦਾ ਪੂਰਾ ਕਰ, ਤੇਰੀ ਬੇਨਤੀ ਮੰਨ ਲਈ ਹੈ, ਪਰ ਤੂੰ ਮੁੱਕਰ ਗਿਆ ਆਪਣੇ ਵਾਅਦੇ ਤੋਂ, ਹੁਣ ਸੰਸਾਰ ਦੇ ਵਿੱਚ ਤੂੰ ਲੱਗ ਗਿਆ ਹੈ। ਮੈਨੂੰ ਆਹ ਚਾਹੀਦਾ ਹੈ, ਮੈਨੂੰ ਆਹ ਵੀ ਆਹ ਕੰਮ ਕਰਨੇ ਹਨ, ਮੈਂ ਪਰਿਵਾਰ ਦੀ ਪਾਲਣਾ ਕਰਨੀ ਹੈ, ਮੇਰਾ ਪਰਿਵਾਰ ਨਹੀਂ ਚੱਲੇਗਾ, ਧੰਦਾ ਕਰਨਾ ਕੀਤਾ ਤੇ ਕੰਮ ਨਾ ਕੀਤਾ, ਮੈਨੂੰ ਉਹ ਵੀ ਕੰਮ ਇੱਧਰ ਜਾਣਾ ਹੈ, ਸਾਰਾ ਤੂੰ ਇਸੇ ਤਰ੍ਹਾਂ ਹੀ ਲੱਗਾ ਰਹਿੰਦਾ, ਪਰਮੇਸ਼ਰ ਦਾ ਨਾਮ ਕਿਉਂ ਨਹੀਂ ਜਪਦਾ, ਵਾਹਿਗੁਰੂ ਦੇ ਗੁਣ ਕਿਉਂ ਨਹੀਂ ਗਾਉਂਦਾ। ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ।
ਨਾਨਕ ਜਨਮ ਭ੍ਰਮ ਤੋਹੀ ਆਇਓ, ਮਾਨਸ ਜਨਮ ਦੁਲ ਪਾਹੀ।
ਅਨੇਕਾਂ ਜਨਮ ਤੂੰ ਭਰਮ ਦਾ ਆਇਆ, ਟੇਢੀਆਂ ਜੂਨਾਂ ਦੇ ਵਿੱਚੋਂ, ਖਰੇ ਕਰੇ ਤੂੰ ਕੀੜਾ ਬਣਿਆ, ਕਰੇ ਤੂੰ ਇਸ ਤਰ੍ਹਾਂ ਡੱਡੂ ਬਣਿਆ, ਮੱਛੀ ਬਣਿਆ, ਇਸ ਤਰ੍ਹਾਂ ਕਿੰਨੇ ਜਨਮ ਤੂੰ ਇਹਨਾਂ ਟੇਢੀਆਂ ਜੂਨਾਂ ਦੇ ਵਿੱਚ ਲੰਘਾਏ। ਸੋ ਇਹਨਾਂ 84 ਲੱਖ ਜੂਨ ਦੇ ਵਿੱਚੋਂ ਨਿਕਲ ਕਰਕੇ ਮਾਨਸ ਜਨਮ ਦੁਲਭਾਹੀ, ਇਹ ਮਾਨਸ ਮਨੁੱਖਾ ਜਨਮ ਦੁਰਲੱਭ ਤੈਨੂੰ ਪ੍ਰਾਪਤ ਹੋਇਆ, ਸਭ ਤੋਂ ਵੱਡੀ ਚੀਜ਼ ਤੈਨੂੰ ਮਿਲ ਗਈ ਹੈ। ਦੇਵਤੇ ਵੀ ਚਾਹੁੰਦੇ ਨੇ ਸਾਨੂੰ ਇਹ ਬੰਦਿਆਂ ਵਾਲਾ ਮਨੁੱਖਾ ਸਰੀਰ ਸਾਨੂੰ ਪ੍ਰਾਪਤ ਹੋਵੇ, ਤੈਨੂੰ ਮਿਲ ਗਿਆ। ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਇਸ ਨੂੰ ਪ੍ਰਾਪਤ ਕਰਕੇ ਇਸ ਦੇ ਹੀ ਕੋਈ ਸਿਮਰੈ ਦੇਵ ਦੇਵਤੇ ਯਾਦ ਕਰਦੇ, ਦੁਰਲੱਭ ਇਹ ਚੀਜ਼ ਤੈਨੂੰ ਜਿਹੜੀ ਮਿਲ ਗਈ, ਪਰ ਤੂੰ ਭਾਵੇਂ ਇਹਦੀ ਕਦਰ ਜਾਣਦਾ ਭਾਵੇਂ ਨਹੀਂ, ਇਸ ਸਰੀਰ ਦੀ ਭਾਵੇਂ ਤੈਨੂੰ ਕਦਰ ਹੈ, ਕੀਮਤ ਦਾ ਪਤਾ ਹੈ ਤੇ ਭਾਵੇਂ ਨਹੀਂ ਪਤਾ ਹੈ, ਪਰ ਮਹਾਰਾਜ ਕਹਿੰਦੇ ਇਹ ਦੁਰਲੱਭ ਹੈ, ਤੈਨੂੰ ਭਾਵੇਂ ਇਸ ਚੀਜ਼ ਦਾ ਗਿਆਨ ਨਹੀਂ। ਤੂੰ ਕਹਿ ਦਿੰਦਾ ਮੈਨੂੰ ਕੀ ਦਿੱਤਾ ਰੱਬ ਨੇ, ਮੇਰੇ ਕੋਲ ਤਾਂ ਕੁਝ ਵੀ ਨਹੀਂ, ਮੈਨੂੰ ਕੀ ਮਿਲਿਆ? ਤੈਨੂੰ ਸਭ ਕੁਝ ਮਿਲਿਆ, ਜਿਹਦੇ ਕੋਲ ਸਰੀਰ ਮਨੁੱਖ ਆ ਉਹਦੇ ਕੋਲ ਕਿਹੜੀ ਚੀਜ਼ ਨਹੀਂ, ਉਹਦੇ ਕੋਲ ਸਭ ਕੁਝ ਹੀ ਹੈ। ਸਭ ਤੋਂ ਵੱਡਾ ਧਨ ਜਿਹੜਾ ਤੈਨੂੰ ਇਹ ਸਰੀਰ ਮਿਲਿਆ, ਇਹ ਦੁਰਲੱਭ ਹੈ ਭਾਈ, ਬੜਾ ਦੁਰਲੱਭ। ਉਹਨੂੰ ਕਹਿੰਦੇ ਜਿਹੜੀ ਚੀਜ਼ ਔਖੀ ਮਿਲੇ, ਕਠਿਨ ਮਿਲੇ, ਇਹ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ। ਜੇ ਹੋਰ ਕਿਸੇ ਜੂਨ ਦੇ ਵਿੱਚ ਵਾਹਿਗੁਰੂ ਪਾ ਦਿੰਦਾ ਕੀ ਕਰ ਲੈਣਾ ਸੀ, ਕੀੜਾ ਬਣਾ ਦਿੰਦਾ ਕੀ ਕਰ ਲੈਣਾ ਸੀ ਵਾਹਿਗੁਰੂ ਦਾ, ਉਹਨੇ ਤਰਸ ਖਾ ਕਰਕੇ ਕਿੰਨੇ ਜੀਵ ਨੇ ਜਿਹੜੇ ਟੇਢੀਆਂ ਜੂਨਾਂ ਦੇ ਵਿੱਚ ਫਿਰਦੇ ਆ, 84 ਲੱਖ ਜੂਨਾਂ। ਸੋ ਉਹਦੇ ਵਿੱਚੋਂ ਕੱਢ ਕੇ ਤੈਨੂੰ ਇਹ ਹੁਣ ਸਰੀਰ ਤੈਨੂੰ ਬਖਸ਼ਿਸ਼ ਕੀਤਾ, ਦੁਰਲੱਭ ਹੈ। ਬਾਕੀ ਜਿਹੜੇ ਤੂੰ ਭਰਮਦੇ ਆ ਜੂਨਾਂ ਵਿੱਚ, ਇਸ ਤਰ੍ਹਾਂ ਤੂੰ ਬਹੁਤ ਸਮਾਂ ਬਤੀਤ ਕੀਤਾ ਹੈ।
ਗਰਭ ਜੋਨ ਛੋੜ ਜੋ ਨਿਕਸਿਓ ਤੋ ਲਾਗੋ ਅਨਠਾਹੀ।
ਗਰਭ ਜੋਨ ਛੋੜ ਜੋ ਨਿਕਸਿਓ, ਜਦੋਂ ਤੂੰ ਇਸ ਤਰ੍ਹਾਂ ਗਰਭ ਦੀ ਜੂਨ ਦੇ ਵਿੱਚੋਂ ਨਿਕਲਿਆ, ਭਾਵ ਕੇ ਤੂੰ ਜਦੋਂ ਮਾਤਾ ਦੇ ਪੇਟ ਵਿੱਚੋਂ ਬਾਹਰ ਆਇਆ, ਉਦੋਂ ਤੋਂ ਲਾਗੋ ਅਨਠਾਹੀ, ਤੂੰ ਹੋਰ ਕਿਸੇ ਪਾਸੇ ਹੋਰ ਕਿਸੇ ਥਾਂ ਤੇ ਤੇਰਾ ਧਿਆਨ ਲੱਗ ਪਿਆ, ਸੰਸਾਰ ਦੇ ਵੱਲੇ ਤੇਰਾ ਧਿਆਨ ਹੋ ਗਿਆ ਤੇ ਪਰਮੇਸ਼ਰ ਦਾ ਨਾਮ ਤੂੰ ਭੁੱਲ ਗਿਆ।
ਕਰਹੀ ਬੁਰਾਈ ਠਗਾਈ ਦਿਨ ਰਹਿਣ ਮਿਹਫਲ ਕਰਮ ਕਮਾਈ।
ਦਿਨ ਰਾਤ ਤੂੰ ਧਨ ਜੋੜਨ ਦੇ ਵਾਸਤੇ ਠੱਗੀਆਂ ਮਾਰਦਾ, ਕਰਹਿ ਬੁਰਾਈ ਬੁਰਾਈਆਂ ਕਰਦਾ ਹੈ, ਤੂੰ ਨਿਹਫਲ ਕਰਮ ਕਮਾਈ। ਜਿਨ੍ਹਾਂ ਕਰਮਾਂ ਦਾ ਕੋਈ ਫਲ ਹੀ ਨਹੀਂ, ਨਿਹਫਲ ਨੇ, ਕੋਈ ਫਲ ਨਹੀਂ ਪ੍ਰਾਪਤ ਹੋਣਾ, ਐਸੇ ਕਰਮ ਤੂੰ ਕਰਦਾ ਹੈ।
ਆਣ ਨਾਹੀ ਤੋ ਗਾਹਣ ਲਾਗੇ ਧਾਏ ਧਾਏ ਦੁਖ ਪਾਹੀ।
ਇਸ ਤਰ੍ਹਾਂ ਤੂੰ ਤੋ ਗਾਹਣ ਲਾਗੇ, ਤੂੰ ਛਿਲਕਾ ਕੇਵਲ ਜਿਹਦੇ ਵਿੱਚ ਦਾਣਾ ਨਹੀਂ ਹੈ, ਚੌਲਾਂ ਦੀ ਜਿਹੜੀ ਹੁੰਦੀ ਹੈ ਉਹ ਛਿਲ, ਤੂੰ ਉਸ ਨੂੰ ਗਾਉਂਦਾ, ਉਹਦੇ ਵਿੱਚ ਕਣ ਨਾਹੀ, ਕੋਈ ਉਹਦੇ ਵਿੱਚ ਦਾਣਾ ਨਹੀਂ ਹੈ। ਤੂੰ ਇਸ ਤਰੀਕੇ ਨਾਲ ਤੂੰ ਕਰਮ ਕਰਦਾ, ਜਿਨ੍ਹਾਂ ਕਰਮਾਂ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ, ਕੋਈ ਫਲ ਨਹੀਂ ਸ੍ਰੇਸ਼ਟ ਪ੍ਰਾਪਤ ਹੋਣਾ, ਉਹ ਕਰਦਾ ਹੈ। ਤਾਏ ਤਾਏ ਦੁੱਖ ਪਾਹੀ, ਦੌੜ ਦੌੜ ਕੇ ਤੂੰ ਕੰਮ ਕਰਦਾ, ਦੁੱਖ ਪ੍ਰਾਪਤ ਕਰਦਾ ਹੈ।
ਮਿਥਿਆ ਸੰਗ ਕੂੜ ਲਪਟਾਇਓ ਉਰਜੋ ਪਰਿਓ ਕੁਸ ਮਾਹੀ।
ਇਸ ਤਰ੍ਹਾਂ ਤੂੰ ਮਿਥਿਆ ਸੰਗ ਕੂੜ ਲਪਟਾਇਓ, ਜਿਹੜਾ ਝੂਠ ਹੈ ਮਿਥਿਆ ਹੈ ਉਹਦੇ ਨਾਲ ਤੂੰ ਲਪਟਿਆ ਹੋਇਆ, ਉਰਜ ਪਰਿਓ ਕੁਸ ਮਾਹੀ। ਇਸ ਤਰ੍ਹਾਂ ਤੂੰ ਇਹ ਜਿਹੜੀ ਕਾਲਖ ਕਰਨ ਕਾਲਖ ਲਾਉਣ ਵਾਲੀ ਚੀਜ਼ ਹੈ, ਇਹਦੇ ਨਾਲ ਤੂੰ ਉਰਜ ਪਰੇ ਉਲਝਿਆ ਹੋਇਆ ਹੈ।
ਧਰਮ ਰਾਏ ਜਬ ਤਕਰ ਸਬਰੇ ਤਉ ਕਾਲ ਮੁਖ ਉਠ ਜਾਹੀ।
ਜਦੋਂ ਧਰਮ ਰਾਜੇ ਨੇ ਆ ਕਰਕੇ ਯਮਦੂਤਾਂ ਨੇ ਹੇ ਬੌਰੇ ਤੈਨੂੰ ਆ ਕੇ ਪਕੜ ਲਿਆ, ਤੋ ਕਾਲ ਮੁਖਾ ਉਠ ਜਾਹੀ, ਕਾਲਾ ਮੂੰਹ ਕਰਕੇ ਦੁਨੀਆਂ ਤੋਂ ਉੱਠ ਜਾਵੇਗਾ। ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ। ਇਸ ਤਰੀਕੇ ਨਾਲ ਤੂੰ ਦੋਸ਼ਾਂ ਰੂਪੀ ਦਾਗ ਨੂੰ ਲਾ ਕਰਕੇ ਜਾਵੇਗਾ, ਪਰਮੇਸ਼ਰ ਦਾ ਨਾਮ ਨਹੀਂ ਜੋ ਨਹੀਂ ਜਪਣਾ ਇਹ ਦਾਗ ਲੱਗਣਾ ਹੀ ਹੈ। ਸੋ ਇਸ ਤਰੀਕੇ ਨਾਲ ਕਾਲ ਮੁਖਾ ਉੱਠ ਜਾਹੀ, ਕਾਲਾ ਮੂੰਹ ਕਰਕੇ ਇਸ ਤਰ੍ਹਾਂ ਉੱਠ ਜਾਵੇਗਾ, ਜਾਂ ਕਾਲ ਮੁਖਾ ਉੱਠ ਜਾਹੀ, ਕਾਲ ਜਿਹੜਾ ਉਹਦੇ ਉੱਠ ਕਰਕੇ ਮੂੰਹ ਦੇ ਵਿੱਚ ਪੈ ਜਾਵੇਗਾ, ਭਾਵ ਕਾਲ ਜਿਹੜਾ ਤੈਨੂੰ ਆਪਣੇ ਮੂੰਹ ਦੇ ਵਿੱਚ ਪਾ ਕਰਕੇ ਚਬਾ ਜਾਵੇਗਾ।
ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾਹੀ।
ਇਹਦੇ ਮਸਤਕ ਦੇ ਉੱਪਰ ਮੱਥੇ ਦੇ ਉੱਪਰ ਭਾਈ ਚੰਗੇ ਲੇਖ ਲਿਖੇ ਹੋਏ ਨੇ। ਸੋ ਮਿਲਿਆ ਜੋ ਪ੍ਰਭ ਮਿਲਾਇਆ ਉਹੀ ਮਿਲਿਆ ਜਿਹਦੇ ਮਸਤਕ ਉੱਪਰ ਲੇਖ ਲਿਖੇ ਨੇ, ਪੂਰਬਲੇ ਕੀਤੇ ਹੋਏ ਨਿਸ਼ਕਾਮ ਕਰਮਾਂ ਦੇ ਕਰਕੇ। ਸੋ ਵਾਹਿਗੁਰੂ ਜੀ ਨੇ ਮੱਥੇ ਉੱਪਰ ਲੇਖ ਲਿਖ ਦਿੱਤੇ ਨੇ ਕਿ ਇਹਨੂੰ ਪ੍ਰਾਪਤੀ ਹੋਵੇਗੀ, ਇਹ ਨਾਮ ਜਪੇਗਾ। ਸੋ ਮਿਲਿਆ ਉਹ ਭਾਈ ਮਿਲਿਆ ਜਿਹਨੂੰ ਪਰਮੇਸ਼ਰ ਨੇ ਆਪਣੇ ਨਾਲ ਮਿਲਾਇਆ ਹੈ।
ਕਹੋ ਨਾਨਕ ਤਿੰਨ ਜਨ ਬਲਿਹਾਰੀ ਜੋ ਅਲਪ ਰਹੇ ਮਨ ਮਾਹੀ।
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ, ਤਿੰਨ ਜਨ ਬਲਿਹਾਰੀ ਉਹਨਾਂ ਭਗਤਾਂ ਉੱਪਰੋਂ ਅਸੀਂ ਬਲਿਹਾਰ ਜਾਂਦੇ ਹਾਂ ਜੋ ਅਲਿਪ ਰਹੇ ਮਨ ਮਾਹੀ, ਜਿਹੜੇ ਆਪਣੇ ਮਨ ਦੇ ਵਿੱਚ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਨਿਰਲੇਪ ਰਹਿੰਦੇ, ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਇਸ ਤਰ੍ਹਾਂ ਸੰਸਾਰ ਵਿੱਚ ਰਹਿੰਦੇ ਹੋਏ ਜਿਹੜੇ ਅਲਿਪ ਰਹੇ ਮਨ ਦੇ ਵਿੱਚ ਨਿਰਲੇਪ ਰਹਿੰਦੇ ਨੇ, ਪਦਾਰਥਾਂ ਰੂਪੀ ਪਾਣੀ ਦੇ ਵਿੱਚ ਉਹਨਾਂ ਦਾ ਮਨ ਡੁੱਬਦਾ ਨਹੀਂ, ਪਦਾਰਥਾਂ ਦੇ ਵਿੱਚ ਉਹਨਾਂ ਦਾ ਮਨ ਖਚਤ ਨਹੀਂ ਹੁੰਦਾ, ਰਹਿੰਦੇ ਉਹ ਸੰਸਾਰ ਦੇ ਵਿੱਚ ਨੇ, ਰਹਿੰਦੇ ਉਹ ਘਰਾਂ ਦੇ ਵਿੱਚ ਨੇ, ਪਰ ਹੈ ਨਿਰਲੇਪ, ਰਹਿੰਦੇ ਉਹ ਨਿਰਲੇਪ ਨੇ। ਸੋ ਉਹਨਾਂ ਉੱਪਰ ਅਸੀਂ ਬਲਿਹਾਰ ਜਾਂਦੇ ਹਾਂ, ਉਹਨਾਂ ਨੂੰ ਪ੍ਰਭੂ ਦੀ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਸੋ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀ ਆਪ ਸੰਗਤ ਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਜੀ, ਸਤਿਗੁਰਾਂ ਦਾ ਉਪਦੇਸ਼ ਹਿਰਦੇ ਵਿੱਚ ਵਸੇ, ਤਾਂ ਜੋ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋਣ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।